श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सतसंगी जनों सतगुरु जी दे अमृत बचना दा कीर्तन आप जी ने बड़े प्रेम भावना नाल गुरु सवारियां पासों सरवण कीता है। आओ अपनी सुरती बिरती नूं एकागर करके अपने ख्यालां फुरनियां नूं संकोच अंतरमुख करदे होए गुरु के शब्द दी आपां टेक लैनी है जो सतगुरु गुरु ग्रंथ साहिब महाराज जी दे अंदर अज भादों दा महीना आरंभ होया है ते इस महीने राही जो गुरमत दा उपदेश मेरे साहिब धन गुरु अर्जुन देव जी ने कृपा करके बख्शिश कीता है इस अमृत बचन दी विचार गुरु कृपा नाल आपां करनी एकाग्रता बख्शते हुए गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विच एक बारह महान ता धन गुरु नानक साहिब महाराज जी ने उच्चारण किया है जो गुरु ग्रंथ साहिब जी दे राग तुखारी विच दर्ज है। दूसरा बारह महा धन गुरु पंचम पातशाह गुरु अर्जुन देव जी ने उच्चारण किया है जो गुरु ग्रंथ साहिब महाराज जी दे राग मांझ विच दर्ज है। जदो आपां बारह महा दा पाठ करने हैं ध्यान दिया जे कि धन गुरु अर्जुन साहिब जी ने बारह माह दे पहले अंक विच जां पहले शब्द विच दो दाता मालक दे दर तो मंगियां ने ਤੇ ਜਦੋਂ ਆਪਾਂ ਚੇਤ ਦਾ ਮਹੀਨਾ ਪੜ੍ਹਨੇ ਆ ਤੇ ਉਸ ਚੇਤ ਦੇ ਮਹੀਨੇ ਵਿੱਚ ਚੱਲ ਕੇ ਫਿਰ ਅੱਗੇ ਇੱਕ ਦਾਤ ਮੰਗੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਉਸ ਪਵਿੱਤਰ ਬਚਨ ਨੂੰ ਕਿ ਉਹ ਕਿਹੜੀਆਂ ਦੋ ਦਾਤਾਂ ਨੇ ਜੋ 12 ਮਾਹ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਪ੍ਰਭੂ ਤੋਂ ਮੰਗੀਆਂ ਤੇ ਦਰਅਸਲ ਸੱਚ ਜਾਣੋ ਕਿ ਸਿੱਖ ਦੀ ਅਰਦਾਸ ਵੀ ਉਹ ਦੋ ਪੰਗਤੀਆਂ ਹੋਣੀ ਚਾਹੀਦੀ। ਕਹਿਣ ਤੋਂ ਮੁਰਾਦ ਇਹ ਦਾਤ ਕਿਤੇ ਸਾਡੀ ਭਾਵਨਾ ਵੀ ਬਣੇ। ਮਹਾਰਾਜ ਜੀ ਨੇ ਜਦੋਂ ਦੋ ਦਾਤਾਂ ਮੰਗੀਆਂ ਤੇ ਇੱਕ ਮੰਗਿਆ ਨਾਮ ਤੇ ਦੂਸਰਾ ਮੰਗਿਆ ਧਾਮ। ਦੇਖੋ ਸ਼ਬਦ ਆਪ ਇਹ ਰੋਜ਼ ਪੜ੍ਹਦੇ ਸੁਣਦੇ ਹੋ, ਇੱਕ ਮੰਗਿਆ ਕਿ ਨਾਮ, ਦੂਸਰਾ ਸ਼ਬਦ ਮੰਗਿਆ, ਦੂਸਰੀ ਦਾਤ ਮੰਗੀ ਹੈ ਧਾਮ। ਤੇ ਧਾਮ ਦਾ ਅਖਰੀ ਅਰਥ ਹੁੰਦਾ ਹੈ ਟਿਕਾਣਾ। ਕਹਿਣ ਲੱਗੇ ਮਾਲਕ ਤੂੰ ਇੱਕ ਕਿਰਪਾ ਕਰ ਦੇ, ਨਾਮ ਤੋਂ ਬਿਨਾਂ ਵੀ ਬੰਦੇ ਦਾ ਸਰਦਾ ਨਹੀਂ ਤੇ ਘਰ ਤੋਂ ਬਿਨਾਂ ਵੀ ਸਰਦਾ ਨਹੀਂ, ਤੂੰ ਮਿਹਰ ਕਰਕੇ ਨਾਮ ਦੀ ਦਾਤ ਵੀ ਦੇ ਦੇ। ਤੇ ਇੰਨਾ ਯਕੀਨ ਹੈ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹਨਾਂ ਨੂੰ ਧਾਮ ਜ਼ਰੂਰ ਮਿਲਦਾ ਹੈ। ਧਾਮ ਦਾ ਅਰਥ ਮੈਂ ਅਰਜ਼ ਕੀਤਾ ਟਿਕਾਣਾ ਜਾਂ ਘਰ। ਹਜ਼ੂਰ ਦੀ ਬਾਣੀ ਆਪਾਂ ਪੜ੍ਹਨੇ ਹਾਂ, ਦੇਖੋ ਬੜੀ ਵਾਰੀ ਇਹ ਪਾਠ ਕੀਤਾ ਤੇ ਅੱਜ ਜਦੋਂ ਹਜ਼ੂਰ ਦੇ ਇਹ ਬਚਨ ਪਰਤ ਕੇ ਪੜ੍ਹੇ ਤੇ ਹੈਰਾਨਗੀ ਹੋਈ ਮੇਰੇ ਦਾਤਾ ਜੀ, ਆਹ ਦੋ ਹੀ ਤਾਂ ਦਾਤਾਂ ਮਨੁੱਖ ਨੂੰ ਚਾਹੀਦੀਆਂ ਨੇ। ਸੱਚ ਜਾਣੋ ਦੁਨਿਆਵੀ ਤੌਰ ਤੇ ਵੀ ਬੰਦਾ ਦੋ ਹੀ ਇਹ ਚੀਜ਼ਾਂ ਮੰਗਦਾ ਹੈ ਕਿ ਮੇਰਾ ਨਾਮ ਹੋਵੇ ਤੇ ਦੂਸਰਾ ਮੇਰਾ ਆਪਣਾ ਕੋਈ ਟਿਕਾਣਾ ਹੋਵੇ, ਮੇਰੀ ਆਪਣੀ ਕੋਈ ਥਾਂ ਹੋਵੇ। ਕਹਿਣ ਲੱਗੇ ਜਿੱਥੇ ਦੁਨੀਆਂ ਵਿੱਚ ਤੂੰ ਦੋ ਚੀਜ਼ਾਂ ਮੰਗਣਾ, ਨਾਮ ਵੀ ਮੇਰਾ ਹੋਵੇ ਤੇ ਧਾਮ ਵੀ ਮੇਰਾ ਹੋਵੇ। ਇਸ ਨਾਲ ਇੱਕ ਗੱਲ ਚੇਤੇ ਰੱਖੀ, ਨਾਮ ਆਪਣਾ ਨਾ ਮੰਗੀ, ਨਾਮ ਰੱਬ ਦਾ ਮੰਗੀ ਤੇ ਜਦੋਂ ਟਿਕਾਣਾ ਮੰਗੇਗਾ ਉਹ ਘਰ ਮੰਗੀ ਜਿਸ ਘਰ ਵਿੱਚੋਂ ਤੈਨੂੰ ਪਰਤ ਕੇ ਕਿਸੇ ਨੇ ਕੱਢਣਾ। ਸਾਹਿਬ ਦੇ ਸ਼ਬਦ ਆਪਾਂ ਪੜ੍ਹਨੇ ਆ, ਹਜ਼ੂਰ ਜੀ ਦਾ ਬਚਨ ਆਉਂਦਾ ਹੈ ਕਿ ਨਾਨਕ ਕੀ ਪ੍ਰਭ ਬੇਨਤੀ ਕਰ ਕਿਰਪਾ ਦੀਜੈ ਨਾਮ। ਦੇਖੋ ਅਸ਼ਟ ਜਦੋਂ ਇਹ 12ਵਾਂ ਪੜ੍ਹਨੇ ਆ ਪਹਿਲਾ ਅੰਕ ਸੰਪੂਰਨ ਹੀ ਇੱਥੇ ਹੁੰਦਾ ਹੈ। ਸ਼ਬਦ ਪੜ੍ਹਨੇ ਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਆਪਣੇ ਕੀਤੇ ਕੋਈ ਕਰਮਾਂ ਕਰਕੇ ਵਿਛੜੇ ਆ, ਮਾਲਕ ਤੂੰ ਕਿਰਪਾ ਕਰਕੇ ਮਿਲਾ ਲੈ। ਫਿਰ ਅੰਦਰ ਦੀ ਵੇਦਨਾ, ਦੇਖੋ ਇੱਕ ਮਿਹਰ ਮੰਗਣੇ ਗੁਰੂ ਅਰਜਨ ਸਾਹਿਬ ਤੂੰ ਮਿਲਾ ਲੈ, ਕਰ ਕਿਰਪਾ ਮੇਲੋ ਰਾਮ। ਤੇ ਕਹਿੰਦੇ ਨੇ ਦਾਤਾ ਮੈਂ ਸਾਰੀ ਦੁਨੀਆਂ ਪਰਖ ਕੇ ਦੇਖੀਏ, ਚਾਰ ਕੁੰਟ ਦੇ ਦੇਸ਼ ਭਰਮੇ, ਚਾਰੇ ਕੋਨੇ ਦਸ਼ਾਂ ਦੀ ਥਾਵਾਂ ਨੂੰ ਭਟਕ ਕੇ ਆਇਆ। ਕਹਿਣ ਲੱਗੇ ਥੱਕ ਆਏ ਪ੍ਰਭ ਕੀ ਸ਼ਾਮ, ਤੇ ਮਹਾਰਾਜ ਕੀ ਪਰਮੇਸ਼ਵਰ ਦੀ ਸ਼ਰਨ ਤੋਂ ਬਿਨਾਂ ਤੇ ਨਾਮ ਤੋਂ ਬਿਨਾਂ ਸਰਦਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਪਾਣੀ ਨਾ ਮਿਲੇ ਤੇ ਜੇ ਆਪਾਂ ਕਹੀਏ ਬਨਸਪਤੀ ਨੂੰ ਜਾਂ ਫਸਲ ਨੂੰ ਕਿ ਪਾਣੀ ਤੋਂ ਬਿਨਾਂ ਤੂੰ ਪ੍ਰਫੁੱਲਤ ਨਹੀਂ ਹੋ ਸਕਦੀ। ਕਹਿਣ ਲੱਗੇ ਜਿਵੇਂ ਪਾਣੀ ਤੋਂ ਬਿਨਾਂ ਫਸਲ ਦੀ ਕੋਈ ਕੀਮਤ ਨਹੀਂ ਤੇ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ, ਉਦਾਹਰਨ ਦੀ ਕੋਥੋਂ ਦੀ ਲਈ, ਜੇ ਗਾਂ ਦੁੱਧ ਨਾ ਦੇ ਤੇ ਉਹਦੀ ਕੀਮਤ ਨਹੀਂ। ਸ਼ਬਦ ਵਰਤੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਢੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁ ਮਿਲਾਵਤੀ ਉਪਜੈ ਨਾਹੀ ਦਾਮ, ਹਰ ਨਾ ਨਾ ਮਿਲੀਐ ਸਾਜਨੈ ਕਤ ਪਾਈਐ ਵਿਸ਼ਰਾਮ, ਸਰਬ ਸ਼ਿੰਗਾਰ ਤੰਬੋਲ ਰਸ। ਕਹਿਣ ਲੱਗੇ ਸਣ ਦੇਈ ਸਭ ਖਾਮ, ਪ੍ਰਭ ਸਵਾਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ, ਇੱਕ ਕਿਰਪਾ ਕਰ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਹਿਲੀ ਦਾਤ ਮੰਗੀ ਏ ਨਾਮ ਤੇ ਅਗਲਾ ਸ਼ਬਦ ਮੰਗਿਆ ਧਾਮ। ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਮਿਹਰ ਕਰ, ਕਰ ਕਿਰਪਾ ਦੀਜੈ ਧਾਮ, ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨਿਹਚਲ ਧਾਮ। ਦੋ ਦਾਤਾਂ ਇੱਕ ਨਾਮ ਦੇ ਤੇ ਨਾਲ ਸ਼ਬਦ ਵਰਤਿਆ ਨਿਹਚਲ ਧਾਮ। ਘਰ ਤਾਂ ਆਦਮੀ ਬਣਾਉਂਦਾ ਪਰ ਇਹ ਨਿਹਚਲ ਨਹੀਂ, ਇਸ ਘਰ ਨੂੰ ਇੱਕ ਦਿਨ ਛੱਡ ਕੇ ਚਲੇ ਜਾਣਾ। ਤਵੱਜੋ ਦਿਓ, ਇਸ ਤੋਂ ਅੱਗੇ ਅਸਲੀ ਸਿੱਖ ਦੀ ਜਿਹੜੀ ਮੰਜ਼ਿਲ ਹੈ ਉਹ ਹੈ ਅੰਦਰ ਦਾ ਪੂਰਨ ਆਨੰਦ, ਅੰਦਰ ਦਾ ਪੂਰਨ ਖੇੜਾ। ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਹੈ ਇਹ ਨਾਮ ਤੇ ਧਾਮ ਸੰਬੰਧੀ। ਅੱਜ ਨਾਮ ਤੇ ਧਾਮ ਦੋ ਦਾਤਾਂ ਗੁਰੂ ਸਾਹਿਬ ਦੇ ਦਰ ਤੋਂ ਮੰਗੀਏ। ਹਜ਼ੂਰ ਨੇ ਕਿਹਾ ਵੀ ਜੇ ਆਦਮੀ ਕੋਈ ਪੂਰਨ ਹੁੰਦਾ ਤੇ ਜੇ ਰੂਹਾਨੀਅਤ ਵਿੱਚ ਉੱਗਦਾ ਤੇ ਉਹਦੇ ਅੰਦਰ ਆਨੰਦ ਹੋਣਾ ਅਤ ਜ਼ਰੂਰੀ। ਤੇ ਮਹਾਰਾਜ ਉਹ ਆਨੰਦ ਕਿਹੜਾ ਹੈ? ਹਜ਼ੂਰ ਨੇ ਸ਼ਬਦ ਵਰਤੇ, ਜੇ ਆਨੰਦ ਚਾਹੁੰਦੇ ਫਿਰ ਕਹਿੰਦੇ ਨੇ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ। ਇਹਦਾ ਮਤਲਬ ਕਿ ਆਨੰਦ ਦੀ ਪ੍ਰਾਪਤੀ ਚਾਹੀਦੀ ਹੈ। ਹੁਣ ਉਸ ਆਨੰਦ ਦੀ ਪਰਿਭਾਸ਼ਾ ਕੀ ਹੈ? ਆਮ ਤੌਰ ਤੇ ਅਸੀਂ ਆਨੰਦ ਦਾ ਅਰਥ ਕਰਨੇ ਆ ਖੁਸ਼ੀ, ਆਨੰਦ ਦਾ ਅਰਥ ਕਰਨੇ ਆ ਖੇੜਾਂ। ਪਰ ਗੁਰਮੁਖੋ, ਖੁਸ਼ੀ ਤਾਂ ਕਈ ਵਾਰੀ ਪਰਿਵਾਰ ਵਿੱਚ ਆਉਂਦੀ ਹੈ ਤੇ ਕੀ ਆਪਾਂ ਉਹਨੂੰ ਆਨੰਦ ਕਹਿ ਸਕਾਂਗੇ? ਕਈ ਖੁਸ਼ੀਆਂ ਆਉਂਦੀਆਂ ਨੇ ਪਰ ਹਰ ਖੁਸ਼ੀ ਤੋਂ ਬਾਅਦ ਫਿਰ ਗਮੀ ਦਾ ਜਨਮ ਹੁੰਦਾ ਹੈ। ਆਨੰਦ ਉਹ ਵੇ ਜਿੱਥੇ ਖੇੜੇ ਹੀ ਖੇੜਾ, ਜਿੱਥੇ ਚਿੰਤਾ ਗਮੀ ਨਾਂ ਦੀ ਚੀਜ਼ ਹੀ ਕੋਈ। ਸਾਹਿਬ ਨੇ ਕਿਹਾ ਉਹ ਅਵਸਥਾ ਜਿੱਥੇ ਆਨੰਦ ਹੋਵੇ, ਮਹਾਰਾਜ ਉਹ ਆਨੰਦ ਕਿਹੜਾ? ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਉਹਦਾ ਉੱਤਰ ਦਿੱਤਾ ਸੀ। ਅਸੀਂ ਪੌੜੀ ਇਹ ਪੜ੍ਹਨੇ ਹਾਂ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਹੁਣ ਅਗਲੀ ਤੁਕ ਆਨੰਦ ਦੀ ਪਰਿਭਾਸ਼ਾ, ਕਰ ਕਿਰਪਾ ਕਿਲ ਵਿਖ ਕੱਟੇ। ਉਦਨ ਆਨੰਦ ਸ਼ੁਰੂ ਹੋਣਾ ਜਿੱਦਣ ਗੁਰੂ ਕਿਰਪਾ ਕਰਕੇ ਅੰਦਰ ਦੇ ਪਾਪਾਂ ਨੂੰ ਕੱਟ ਦੇਵੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆਂ, ਗੁਰੂ ਅੰਦਰ ਨੂੰ ਗਿਆਨ ਦਾ ਸੁਰਮਾ ਬਖਸ਼ੇ। ਕਹਿਣ ਲੱਗੇ ਗਿਆਨ ਅੰਜਨ ਸਾਰਿਆਂ, ਅੰਦਰੋਂ ਜਿਨ ਕਾ ਮੋਹ ਟੁੱਟਾ। ਦੇਖੋ ਇਹ ਪਰਮ ਆਨੰਦ ਹੈ ਜਿਹਨੂੰ ਆਪਾਂ ਆਨੰਦ ਕਹਿੰਦੇ ਹਾਂ। ਗੁਰਮੁਖ, ਦੋ ਘੜੀ ਇਹ ਪੀਂਗ ਦੇ ਹੁਲਾਰੇ ਦੀ ਤਰ੍ਹਾਂ ਆਉਂਦਾ, ਪੁੱਤਰ ਘਰ ਵਿੱਚ ਆਉਂਦਾ, ਵਧਾਈਆਂ ਮਿਲਦੀਆਂ ਨੇ, ਆਨੰਦ ਏ। ਪਰ ਇਹ ਆਨੰਦ ਅੰਦਰ ਦਾ ਮੋਹ ਨਹੀਂ ਟੁੱਟਾ। ਧਨ ਆਇਆ ਉਹ ਕੇਵਲ ਅੰਦਰ ਨੂੰ ਸਕੂਨ ਦਿੰਦਾ ਪਰ ਅੰਦਰ ਦਾ ਮੋਹ ਨਹੀਂ ਟੁੱਟਾ। ਅਸਲੀ ਆਨੰਦ ਉਹ ਵੇ ਕਿ ਜਿੱਦਣ ਅੰਦਰ ਮੋਹ ਦੀ ਤਾਰ ਟੁੱਟ ਜਾਏ ਤੇ ਸਿੱਖ ਦੀ ਬਾਣੀ ਜਿਹੜੀ ਇਹ ਵੀ ਸਵਾਰੀ ਜਾਏ। ਸਾਹਿਬ ਸ਼ਬਦ ਵਰਤੇ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਇੱਥੇ ਸ਼ਬਦ ਦਾ ਅਰਥ ਗੁਰਮੁਖੋ ਬਾਣੀ ਹੈ, ਸ਼ਬਦ ਦਾ ਅਰਥ ਗੁਰੂ ਸ਼ਬਦ ਨਹੀਂ। ਸ਼ਬਦ ਦਾ ਅਰਥ ਹੈ ਮੂੰਹ ਵਿੱਚੋਂ ਨਿਕਲਦੇ ਕੋਈ ਬੋਲ, ਜਿਨ੍ਹਾਂ ਦੇ ਅੰਦਰ ਦਾ ਮੋਹ ਕੱਟ ਦਿੱਤਾ। ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਉਹਨਾਂ ਦੇ ਮੁੱਖ ਵੀ ਮੁੱਖ ਦੇ ਬਚਨ ਮੇਰੇ ਗੁਰੂ ਨੇ ਸਵਾਰ ਦਿੱਤੇ। ਸ਼ਬਦ ਵਰਤੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ। ਅਸਲੀ ਆਨੰਦ ਅੰਦਰ ਗਿਆਨ ਦਾ ਸੁਰਮਾ ਪੈ ਜਾਏ, ਅੰਦਰੋਂ ਮੋਹ ਕੱਟਿਆ ਜਾਏ, ਅੰਦਰੋਂ ਦਾਤਾ ਮੇਰ ਕਰੇ ਖੇੜਾ ਮਿਲੇ। ਮੇਰੇ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਦੋ ਚੀਜ਼ਾਂ ਚਾਹੀਦੀਆਂ ਨੇ। ਇੱਕ ਨਾਮ ਚਾਹੀਦਾ ਜਿਹੜੀ ਅਰਜ ਕਰ ਰਹੇ ਹਾਂ, ਇੱਕ ਧਾਮ ਚਾਹੀਦਾ। ਹੈਰਾਨਗੀ ਦੀ ਗੱਲ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਰੰਭ ਕਰਨੇ ਆ, ਇਹਦੀ ਆਰੰਭ ਤਾਂ ਆਪਾਂ ਜਪ ਤੋਂ ਕਰਨੇ ਆ, ਜਪ ਸਿਮਰਨ ਤੋਂ, ਤੇ ਜਦੋਂ ਸੰਪੂਰਨਤਾ ਕਰਦੇ ਨੇ ਸਾਹਿਬ, ਅਖੀਰਲਾ ਸ਼ਲੋਕ ਗੁਰੂ ਅਰਜੁਨ ਦੇਵ ਸਾਹਿਬ ਦਾ ਰਾਗ ਮਾਲਾ ਤੋਂ ਪਹਿਲਾਂ ਗੁਰੂ ਅਰਜੁਨ ਸਾਹਿਬ ਦਾ ਇਹ ਬਚਨ, ਉਹਦੇ ਵਿੱਚ ਹਜ਼ੂਰ ਨੇ ਪਤਾ ਮੰਗ ਕੀ ਮੰਗੀ? ਜਿਹੜੀ ਨਾਮ ਤੇ ਧਾਮ ਦੀ ਗੱਲ 12 ਮਾਹ ਵਿੱਚ ਮੰਗੀ ਏ, ਜਪ ਤੋਂ ਸ਼ੁਰੂ ਕੀਤਾ ਕਿ ਜਪ ਨਾਲ ਤੇਰੀ ਸ਼ੁਰੂਆਤ ਹੋਵੇ ਤੇ ਜਪਦਿਆਂ ਜਪਦਿਆਂ ਇੱਥੋਂ ਤੱਕ ਪਹੁੰਚ ਜਾਏ ਕਿ ਅੰਦਰ ਸ਼ੁਕਰ ਵੀ ਜੁੜ ਕੇ ਫਿਰ ਵੀ ਸਾਈਂ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਨਾਮ ਦੀ ਦਾਤ ਹੀ ਮੰਗੀ। ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ ਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਤੋਂ ਮੰਗਿਆ ਕਿ, ਕਹਿਣ ਲੱਗੇ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਕਰ ਕਿਰਪਾ ਦੀਜੈ ਨਾਮ, ਮੇਰ ਕਰਕੇ ਮੈਨੂੰ ਨਾਮ ਦੀ ਦਾਤ ਦੇ। ਸ਼ਬਦ ਵਰਤੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਠੀ ਵੈ ਕਰਿਆ। ਗੁਰਮੁਖੋ, ਇੱਕ ਨਾਮ ਹੈ ਦੁਨੀਆਂ ਦਾ, ਇੱਕ ਨਾਮ ਹੈ ਪਰਮੇਸ਼ਵਰ ਦਾ, ਇੱਕ ਧਾਮ ਹੈ ਦੁਨੀਆਂ ਦਾ ਤੇ ਦੂਸਰਾ ਧਾਮ ਹੈ ਮੇਰੇ ਮਾਲਕ ਦਾ ਘਰ, ਗੁਰੂ ਦਾ ਟਿਕਾਣਾ, ਗੁਰੂ ਦਾ ਘਰ। ਇਸ ਦੁਨੀਆਂ ਵਿੱਚ ਜਿਤਨਾ ਮਰਜ਼ੀ ਨਾਮ ਕੋਈ ਬਣਾ ਲਏ ਪਰ ਸਮਾਂ ਇਸ ਨਾਮ ਨੂੰ ਖਤਮ ਕਰ ਦਿੰਦਾ ਜੇ। ਪਰ ਜਿਹੜਾ ਕਿਤੇ ਸਾਈਂ ਦੇ ਨਾਮ ਨਾਲ ਜੁੜ ਜਾਏ ਉਹ ਸਮੇਂ ਦੀਆਂ ਖੱਡਾਂ ਨੂੰ ਤੋੜ ਕੇ ਸਦਾ ਵਾਸਤੇ ਅਮਰ ਹੋ ਜਾਂਦਾ। ਜਿਤਨੇ ਮਰਜ਼ੀ ਮਨਾ ਤੂੰ ਉੱਚੇ ਬਨੇਰਿਆਂ ਵਾਲੇ ਅਟਾਰੀਆਂ ਵਾਲੇ ਮਹੱਲ ਬਣਾ ਲਏ, ਇੱਕ ਦਿਨ ਇਹ ਧਾਮ ਖੰਡਰਾਤ ਹੋ ਜਾਣਗੇ। ਤੇ ਜਿੱਦਣ ਕਿਤੇ ਸਾਈਂ ਦਾ ਧਾਮ ਮਿਲ ਗਿਆ ਨਾ ਤੇ ਸੱਜਣਾ ਉਸ ਘਰ ਵਿੱਚੋਂ ਕਦੀ ਕਿਸੇ ਨੇ ਕੱਢਣਾ ਹੀ ਨਹੀਂ, ਤੇ ਹੈਰਾਨਗੀ ਦੀ ਗੱਲ ਉਸ ਘਰ ਨੇ ਕਦੀ ਖੰਡਰਾਤ ਹੋਣਾ ਨਹੀਂ। 12 ਮਾਹ ਵਿੱਚ ਦੋ ਗੱਲਾਂ, ਨਾਮ ਤੇ ਧਾਮ। ਇੱਥੇ ਦੁਨੀਆਂ ਵਿੱਚ ਬੜੇ ਨਾਮ ਵਾਲੇ ਆਏ, ਕਿਤੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਨਵਾਂ ਖੰਡਾਂ ਵਿੱਚ ਜਾਣੀ ਹੈ, ਜਦੋਂ ਪੜ੍ਹਦੇ ਹਾਂ ਏਡਾ ਵੱਡਾ ਨਾਮ ਬੰਦੇ ਦਾ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇ ਕੈ। ਹਰ ਬੰਦਾ ਕਹਿੰਦਾ ਬੜਾ ਚੰਗਾ ਸੀ, ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ। ਪਰ ਸਾਹਿਬ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੀ ਤਾਂ ਵਾਤ ਨਾ ਪੁੱਛੈ, ਕਿ ਕਿਸੇ ਨੇ ਵਾਤ ਨਹੀਂ ਪੁੱਛਣੀ। ਗੁਰਮੁਖੋ ਨਾਮ ਕਮਾਏ ਪਰ ਸਾਈਂ ਦਾ ਨਾਮ ਭੱਲੇ ਨਾ ਬਣਿਆ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਇੱਥੇ ਇੱਕ ਨਾਮ, ਅੱਜ ਦੁਨੀਆਂ ਤੇ ਨਾਮੋ ਨਿਸ਼ਾਨ ਉਹਨਾਂ ਦੇ ਮਿਟ ਗਏ। ਮਨਾ ਜੇ ਮੰਗਣੇ ਤੇ ਸਾਈਂ ਦੇ ਨਾਮ ਨੂੰ ਮੰਗ, ਜੇ ਮੰਗਣੇ ਤੇ ਸਾਈਂ ਦੇ ਘਰ ਨੂੰ ਮੰਗ, ਜਿਨ੍ਹਾਂ ਨੂੰ ਨਾਮ ਮਿਲ ਜਾਏ ਧਾਮ ਵੀ ਉਹਨਾਂ ਨੂੰ ਮਿਲਦਾ। ਜੇ ਕਈ ਵਾਰੀ ਦੇਖੋ ਸ਼ਹਿਰ ਕਿਤਨਾ ਵੱਡਾ, ਆਪਾਂ ਕਿਸੇ ਸੱਜਣ ਦੇ ਘਰ ਜਾਣਾ ਹੋਵੇ, ਜਿੰਨੀ ਦੇਰ ਤੱਕ ਅਸੀਂ ਨਾਮ ਨਹੀਂ ਜਾਣਦੇ, ਜਿੰਨੀ ਦੇਰ ਤੱਕ ਆਪਾਂ ਸਟਰੀਟ ਦਾ ਨੰਬਰ ਨਹੀਂ ਜਾਣਦੇ, ਜਿੰਨੀ ਦੇਰ ਤੱਕ ਆਪਾਂ ਉਸ ਮਹੱਲੇ ਨੂੰ ਨਹੀਂ ਸਮਝਦੇ ਕਿ ਨਾਮ ਤੋਂ ਬਿਨਾਂ, ਨੰਬਰ ਤੋਂ ਬਿਨਾਂ ਕਦੀ ਕਿਸੇ ਦਾ ਧਾਮ ਲੱਭੇ। ਜਿਵੇਂ ਨਾਮ ਨਾ ਜਾਣੀਏ ਤੇ ਕਹੀਏ ਮੇਰਾ ਰਿਸ਼ਤੇਦਾਰ ਹੈ ਮੈਨੂੰ ਘਰ ਲੱਭ ਜਾਏ, ਨਾਮ ਤੋਂ ਬਿਨਾਂ ਘਰ ਕੋਈ ਨਹੀਂ ਲੱਭਦੇ। ਤੇ ਸੱਚ ਜਾਣੀ ਜਿਹਨੇ ਰੱਬ ਦੇ ਘਰ ਵੀ ਥਾਂ ਲੈਣੀ ਹੈ ਉਹਨੂੰ ਵੀ ਨਾਮ ਤੋਂ ਬਿਨਾਂ ਟਿਕਾਣਾ ਨਹੀਂ ਲੱਭਣਾ। ਦੋ ਗੱਲਾਂ, ਨਾਮ ਤੇ ਧਾਮ। ਮੈਂ ਅਰਜ਼ ਕਰ ਰਿਹਾ ਦੁਨੀਆਂ ਦਾ ਨਾਮ ਬਿਣਸਣਾ ਪਰ ਮੇਰੇ ਸਾਈਂ ਦਾ ਨਾਮ ਸਦਾ ਰਹਿਣਾ। ਕਦੀ ਤੱਕੋ ਯੁੱਗ ਬਤੀਤ ਹੋ ਗਏ ਨੇ ਕਿ ਨਾਮ ਵਿੱਚ ਕੋਈ ਤਬਦੀਲੀ ਹੈ? ਸਮੇਂ ਨੇ ਬੰਦੇ ਨੇ ਬੜੀ ਤਬਦੀਲੀ ਕੀਤੀ ਤੇ ਸਮਾਂ ਰੁਕਦਾ ਵੀ ਨਹੀਂ। ਇੱਕ ਅਰਜ਼ ਮੈਂ ਸੰਖੇਪ ਵਿੱਚ ਕਰਦੇ ਹਾਂ, ਯੂਨਾਨ ਦੁਨੀਆਂ ਦੀ ਕਲਾ ਕ੍ਰਿਤੀਆਂ ਵਿੱਚ ਬਹੁਤ ਮਸ਼ਹੂਰ ਇਹਦੀ ਸਭਿਅਤਾ। ਯੂਨਾਨ ਦੇ ਅੰਦਰ ਇੱਕ ਮੂਰਤੀਕਾਰ ਨੇ ਮੂਰਤੀ ਬਣਾਈ ਅੱਜ ਤੋਂ ਕਈ ਸਮਾਂ ਪਹਿਲਾਂ, ਸਿਰਫ ਸਮਝਣ ਲਈ। ਕਹਿੰਦੇ ਨੇ ਜਿਹੜੀ ਉਹਨੇ ਮੂਰਤ ਬਣਾਈ ਉਹ ਦੌੜਦੇ ਹੋਏ ਆਦਮੀ ਦੀ ਸੀ, ਕਿ ਜਿਵੇਂ ਬੰਦਾ ਭੱਜਦਾ ਹੋਵੇ ਭੱਜਦੇ ਹੋਏ ਆਦਮੀ ਦੀ ਮੂਰਤ। ਉਹਨੇ ਇੱਕ ਕੰਮ ਕੀਤਾ ਵੀ ਇੱਕ ਤਾਂ ਜੋ ਸਟੈਚੂ ਜਾਂ ਬੁੱਤ ਸੀ ਜਾਂ ਮੂਰਤ ਸੀ ਉਹ ਭੱਜਦੇ ਹੋਏ ਆਦਮੀ ਦੀ, ਤੇ ਦੂਜਾ ਉਹਨੇ ਉਸ ਬੰਦੇ ਦੇ ਹੱਥ ਵਿੱਚ ਇੱਕ ਦਾਤ ਪਕੜਾ ਦਿੱਤਾ, ਦਾਤਰੀ, ਵੱਡਾ ਦਾਤ ਜਿਹਦੇ ਤਿੱਖੇ ਦੰਦੇ ਨੇ ਤੇ ਦੋਨੋਂ ਪਾਸੇ ਦੰਦੇ ਨੇ, ਜਿਹੜਾ ਉਹਨੇ ਹੱਥ ਵਿੱਚ ਪਕੜਿਆ। ਤੇ ਤੀਜਾ ਉਸਨੇ ਕੀ ਕੀਤਾ, ਉਸ ਆਦਮੀ ਦੀ ਜਦੋਂ ਖੋਪੜੀ ਬਣਾਈ ਨਾ ਤੇ ਉਹਨੇ ਉਸ ਆਦਮੀ ਦੇ ਕੇਸ ਵੀ ਬਣਾਏ, ਪਿੱਛੋਂ ਬਿਲਕੁਲ ਸਿਰ ਉਹਦਾ ਗੰਜਾ ਬਣਾਇਆ ਤੇ ਮੱਥੇ ਦੇ ਉੱਤੇ ਚਾਰ ਕੁ ਵਾਲ ਲੰਮੇ ਜਿਹੇ ਥੱਲੇ ਲਮਕਾ ਦਿੱਤੇ। ਧਿਆਨ ਦਿਆ ਜੇ ਸਮਾਂ ਰੁਕਦਾ ਨਹੀਂ। ਉਸ ਮੂਰਤੀਕਾਰ ਨੇ ਮੂਰਤੀ ਬਣਾ ਦਿੱਤੀ, ਦੌੜਦਾ ਹੋਇਆ ਆਦਮੀ, ਹੱਥ ਵਿੱਚ ਪਕੜਿਆ ਹੋਇਆ ਤੇਜ਼ ਦਾਤ, ਪਿੱਛੋਂ ਬਿਲਕੁਲ ਉਹ ਗੰਜਾ ਤੇ ਮੱਥੇ ਤੇ ਮਾਵਾਰ ਚਾਰ ਕੁ ਲਿਟਾਂ ਖਿਲਰੀਆਂ ਨੇ, ਉਹ ਮੱਥੇ ਚਿਹਰੇ ਦੇ ਅੱਗੇ ਨੇ ਤੇ ਥੱਲੇ ਉਹਨੇ ਲਿਖ ਦਿੱਤਾ, ਇਹ ਸਮਾਂ ਹੈ, ਇਹ ਸਮੇਂ ਦੀ ਤਸਵੀਰ ਹੈ। ਕੋਈ ਗਿਆਨਵਾਨ ਲੋਕ ਸਮਝ ਸਕਣਗੇ ਦੇ ਅਰਥ ਕੀ ਨੇ। ਲੋਕਾਂ ਨੇ ਆਪਣੇ ਆਪਣੇ ਅਰਥ ਕੀਤੇ। ਹੁਣ ਥੱਲੇ ਉਹ ਲਿਖ ਗਿਆ, ਇਹ ਸਮਾਂ ਹੈ, ਇਹ ਟਾਈਮ ਹੈ, ਇਹ ਵਕਤ ਹੈ, ਤੇ ਬਣਾਇਆ ਉਹਨੇ ਬੰਦਾ। ਬੰਦਾ ਦੌੜਦਾ ਹੋਇਆ ਹੱਥ ਵਿੱਚ ਦਾਤ ਤੇ ਚਿਹਰੇ ਤੇ ਲਟਕਦੇ ਵਾਲ, ਤੇ ਥੱਲੇ ਲਿਖ ਗਿਆ, ਇਹ ਟਾਈਮ ਹੈ, ਇਹ ਸਮਾਂ ਹੈ। ਕੋਈ ਗਿਆਨਵਾਨ ਸਮਝੇਗਾ ਤੇ ਇਹਦੇ ਅਰਥ ਕਰੇਗਾ। ਫਿਰ ਇੱਕ ਸਿਆਣਾ ਉੱਠਿਆ, ਉਹਨੇ ਮੂਰਤੀ ਨੂੰ ਕਈ ਦਿਨ ਬੜੇ ਗੌਰ ਨਾਲ ਤੱਕਿਆ, ਕਈ ਦਿਨ ਮੂਰਤੀ ਨੂੰ ਨੇੜੇ ਹੋ ਕੇ ਤੱਕਿਆ, ਫਿਰ ਉਹਨੇ ਉਸ ਮੂਰਤੀ ਦੇ ਅਰਥ ਕੀਤੇ। ਕਹਿ ਲੱਗਾ, ਇਹ ਸਮਾਂ ਕਿਵੇਂ? ਪਹਿਲੀ ਗੱਲ ਉਹਨੇ ਕਹੀ, ਕਹਿੰਦਾ ਜਿਹੜੀ ਇਹ ਬੁੱਤ ਜਾਂ ਇਹ ਸਟੈਚੂ ਬਣਾਇਆ ਦੌੜਦੇ ਕੋਈ ਆਦਮੀ ਦਾ, ਉਹ ਕਹਿੰਦਾ ਆਪਾਂ ਰੋਜ਼ ਇਹਦੇ ਕੋਲ ਲੰਘਦੇ ਹਾਂ, ਸਵੇਰੇ ਲੰਘਦੇ ਹਾਂ ਉਦੋਂ ਵੀ ਦੌੜਦਾ ਹੋਇਆ ਨਜ਼ਰ ਆਉਂਦਾ ਹੈ, ਤੇ ਸ਼ਾਮ ਨੂੰ ਲੰਘਦੇ ਹਾਂ ਉਦੋਂ ਵੀ ਦੌੜਦਾ ਹੋਇਆ ਦਿਸਦਾ, ਰਾਤ ਨੂੰ ਅਸੀਂ ਘਰਾਂ ਵਿੱਚ ਸੌਂਦੇ ਹਾਂ ਤਾਂ ਵੀ ਇਹ ਦੌੜਦਾ ਹੋਇਆ ਦਿਸਦਾ, ਆਪਾਂ ਖਾਣੇ ਪੀਨੇ ਹਾਂ ਇਹ ਤਾਂ ਵੀ ਦੌੜਦਾ। ਕਹਿਣ ਲੱਗਾ ਜਿਸ ਦਿਨ ਦਾ ਬਣਿਆ ਉਸ ਦਿਨ ਦਾ ਇਹ ਆਦਮੀ ਦੌੜਨ ਦੀ ਮੁਦਰਾ ਵਿੱਚ, ਇਹਦਾ ਅਰਥ ਹੈ ਬੰਦਿਆਂ ਜਿਤਨੇ ਮਰਜ਼ੀ ਤੂੰ ਕੰਮ ਕਰੀ, ਤੂੰ ਖਾਈ, ਤੂੰ ਪੀਵੀ, ਤੂੰ ਸੌਵੀ, ਪਰ ਤੇਰਾ ਸਰੀਰ ਰੁਕ ਸਕਦਾ ਪਰ ਸਮੇਂ ਨਹੀਂ ਰੁਕਣਾ। ਸਮਾਂ ਦਿਨ ਰਾਤ ਆਪਣੀ ਚਾਲੇ ਚੱਲਦਾ ਰਹਿੰਦਾ। ਪਹਿਲੀ ਗੱਲ, ਉਹਨੇ ਦੌੜਦੇ ਕੋਈ ਆਦਮੀ ਦੀ ਤਸਵੀਰ ਬਣਾਈ, ਇਹਦਾ ਮਤਲਬ ਸੀ ਕਿ ਸਮਾਂ ਨਹੀਂ ਰੁਕਣਾ, ਇਹਨੇ ਦੌੜਦੇ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਿਨ ਤੇ ਪੈਰ, ਪੈਰ ਤੇ ਘੜੀਆਂ, ਆਪ ਘਟੈ ਤਨ ਚੀਜ਼ਾਂ, ਸਮਾਂ ਰੁਕਦਾ ਨਹੀਂ ਪਿਆ। ਉਹਨੇ ਦੂਸਰੀ ਗੱਲ ਕਹੀ, ਕਹਿਣ ਲੱਗਾ ਵੀ ਜਿਹੜਾ ਦੌੜਦਾ ਇਹਦਾ ਮਤਲਬ ਸਮਾਂ ਰੁਕਦਾ ਨਹੀਂ, ਤੇ ਦੂਸਰਾ ਜਿਹਨਾਂ ਇਹਨੇ ਆਪਣੇ ਹੱਥ ਵਿੱਚ ਦਾਤ ਪਕੜੇ ਹੈ, ਤਿੱਖਾ ਦਾਤ ਜਿਹੜੇ ਦੰਦੇ ਤਿੱਖੇ ਨੇ, ਇਹਦਾ ਮਤਲਬ ਇਹ ਵੀ ਲੰਘਣ ਵਾਲਿਓ ਕਿ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਜਿਹੜਾ ਇਹਦੇ ਸਾਹਮਣੇ ਆ ਗਿਆ ਸਮੇਂ ਨੇ ਉਹਨੂੰ ਚੀਰ ਕੇ ਰੱਖ ਦੇ। ਸਮਾਂ ਕਦੀ ਕਿਸੇ ਦੇ ਕਹਿਣ ਤੇ ਰੁਕਣਾ ਨਹੀਂ, ਦੌੜਦਾ ਹੈ, ਹੱਥ ਵਿੱਚ ਦਾਤ ਪਕੜਿਆ ਹੈ, ਜਿਹੜਾ ਸਾਹਮਣੇ ਆ ਜਾਏ ਚੀਰ ਦਿੰਦਾ ਹੈ। ਕੀ ਇਹਨੇ ਚੀਰੇ ਨਹੀਂ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਹਜ਼ੂਰ ਨੂੰ ਪੁੱਛੀਏ, ਕਹਿਣ ਲੱਗੇ ਚੀਰ ਕੇ ਰੱਖ ਗਿਆ ਕਿ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ। ਮਸਾਇਕ ਸ਼ੇਖ ਚੀਰ ਨਹੀਂ ਦਿੱਤਾ ਸਮੇਂ ਨੇ? ਕਦੀ ਸਾਹਿਬ ਨੂੰ ਪੁੱਛੋ। ਕਹਿਣ ਲੱਗੇ ਗਹਿਰੀ ਕਰਕੇ ਨੀਵ ਖਦਾਈ, ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋਧ ਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇਨਰ ਗਰਭ ਕਰਤੋ, ਬਿਨਸ ਜਾਏ ਝੂਠੀ ਦੇਹ। ਕਹਿਣ ਲੱਗੇ ਸਮਾਂ ਚੀਰ ਗਿਆ ਕਿਨ੍ਹਾਂ ਨੂੰ? ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਤਾ ਦੇਹੀ, ਗਿਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਾਂ ਭਇਓ ਦਰ ਬਾਂਧੇ ਖਾਤੀ, ਖਿਨਮੈ ਭਈ ਪਰਾਈ। ਥੋੜੀ ਜੀ ਤਵੱਜੋ ਦਿਓ, ਮੈਂ ਅਰਜ ਕਰ ਰਿਹਾ। ਇੱਕ ਉਹ ਦੌੜਦੀ ਕੋਈ ਮੂਰਤ ਕਹਿ ਰਹੀ ਏ ਕਿ ਸਮਾਂ ਰੁਕਦਾ ਨਹੀਂ, ਹੱਥ ਵਿੱਚ ਪਕੜੀ ਕੋਈ ਉਹਦੇ ਦਾਤ ਨੇ, ਇੱਕ ਗੱਲ ਕਹਿ ਦਿੱਤੀ ਜਿਹੜਾ ਸਾਹਮਣੇ ਆਵੇਗਾ ਸਮਾਂ ਉਹਨੂੰ ਜ਼ਰੂਰ ਚੀਰੇਗਾ। ਉਹ ਕਹਿੰਦਾ ਦੂਸਰੀ ਗੱਲ ਤੁਸੀਂ ਤੀਸਰੀ ਪੁੱਛੋਗੇ ਵੀ ਇਹਦੇ ਮੱਥੇ ਤੇ ਵਾਲ ਕਿਉਂ ਲਟਕਦੇ, ਪਿੱਛੋਂ ਸਾਰੀ ਇਹਦੀ ਗੰਜ ਤੇ ਮੱਥੇ ਤੇ ਚਾਰਕ ਵਾਲ ਕਿਉਂ? ਉਹ ਕਹਿੰਦਾ ਮੂਰਤੀ ਬਣਾਉਣ ਵਾਲਾ ਕਹਿੰਦਾ ਹੈ ਕਿ ਚੇਤੇ ਰੱਖੋ, ਜੇ ਪਿੱਛੋਂ ਪਕੜਨ ਦਾ ਯਤਨ ਕਰੋਗੇ ਤੇ ਸਮੇਂ ਕਦੀ ਨਹੀਂ ਪਕੜਿਆ ਜਾਣਾ। ਜਿਹਨੇ ਸਮੇਂ ਨੂੰ ਪਕੜਨ ਦਾ ਯਤਨ ਕਰਨਾ ਹੈ ਉਹ ਵਰਤਮਾਨ ਵਿੱਚ ਚਿਹਰੇ ਤੋਂ ਪਕੜਨ ਦਾ ਯਤਨ ਕਰੇ। ਦੇਖੋ ਉਸ ਮੂਰਤੀਕਾਰ ਨੇ ਇੱਕ ਮੂਰਤ ਵੀ ਸਮੇਂ ਦੀ ਤਸਵੀਰ ਚਿੱਤਰ ਦਿੱਤੀ, ਲੰਘੇ ਹੋਏ ਸਮੇਂ ਨੇ ਵਾਪਸ ਨਹੀਂ ਆਉਣਾ। ਜਿਹੜੀਆਂ ਚਾਰਕ ਲਿਟਾਂ ਮੱਥੇ ਤੇ ਨੇ, ਮੱਥੇ ਦਾ ਮਤਲਬ ਸਾਹਮਣੇ ਜਿਹੜੇ ਚਾਰ ਸਾਹ ਨੇ, ਜੇ ਮਨਾ ਇਹਨੂੰ ਪਕੜ ਸਕਣਾ ਤੇ ਪਕੜ ਨਹੀਂ, ਲੰਘੇ ਹੋਏ ਕਦੀ ਵਾਪਸ ਨਹੀਂ ਆਉਂਦੇ। ਮੈਂ ਅਰਜ ਕਰ ਰਿਹਾ ਸਾਂ ਕਿ ਨਾਮ ਤੇ ਤਾਮ ਦੋ ਚੀਜ਼ਾਂ ਗੁਰੂ ਅਰਜਨ ਸਾਹਿਬ ਨੇ ਮੰਗੀਆਂ ਨੇ। ਕਹਿੰਦੇ ਨੇ ਖੇ ਪ੍ਰਭੂ ਨਾਮ ਤੂੰ ਆਪਣਾ ਦੇਈ, ਕਿਉਂਕਿ ਉਸ ਨਾਮ ਨੇ ਕਾਇਮ ਰਹਿਣੇ। ਤਾਂ ਹੀ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਨਾਮ ਰਹਿੋ ਸਾਧੂ ਰਹਿੋ, ਇਹ ਸਮੇਂ ਤੋਂ ਉੱਪਰ ਉੱਠ ਜਾਂਦਾ। ਨਾਮ ਰਹਿੋ ਸਾਧੂ ਰਹਿੋ, ਰਹਿੋ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਤੇ ਨਾਮ ਉਹੀ ਏ, ਕੀ ਪਰਮੇਸ਼ਵਰ ਦੇ ਨਾਮ ਵਿੱਚ ਕੋਈ ਤਬਦੀਲੀ ਨਹੀਂ? ਉਸੇ ਤਰ੍ਹਾਂ ਹੀ ਰਹਿਮਤ ਕਰਦਾ, ਜਿਹੜੀ ਕਿਰਪਾ ਕਦੀ ਜੁਗਾਂ ਪਹਿਲਾਂ ਧਰੂ ਤੇ ਹੋਈ, ਜਿਹੜੀ ਜੁਗਾਂ ਪਹਿਲਾਂ ਇੱਕ ਪ੍ਰਹਿਲਾਦ ਤੇ ਹੋਈ, ਸਮਾਂ ਪਹਿਲਾਂ ਬਾਬੇ ਫਰੀਦ ਤੇ ਹੋਈ, ਬਾਬੇ ਕਬੀਰ ਤੇ ਹੋਈ, ਰਵਿਦਾਸ ਜੀ ਤੇ ਹੋਈ, ਨਾਮਦੇਵ ਜੀ ਤੇ ਹੋਈ, ਸੱਚ ਜਾਣੋ ਜਿਹੜੀ ਕਿਰਪਾ ਬਾਬੇ ਬੁੱਢੇ ਤੇ ਹੋਈ, ਉਹ ਨਾਮ ਅੱਜ ਵੀ ਕਾਇਮ ਏ। ਤੇ ਬਸ ਉਹੋ ਜਿਹਾ ਇੱਕ ਭਾਂਡਾ ਚਾਹੀਦਾ ਨਾਮ ਮੰਗਣ ਵਾਲਾ, ਅੱਜ ਨਾਮ ਉਸੇ ਤਰ੍ਹਾਂ ਫਿਰ ਕਿਰਪਾ ਕਰਦਾ। ਨਾਮ ਕਦੀ ਪੁਰਾਣਾ ਨਹੀਂ ਹੁੰਦਾ, ਰੱਬ ਕਦੀ ਪੁਰਾਣਾ ਨਹੀਂ ਹੁੰਦਾ, ਸਾਡੇ ਸਰੀਰ ਪੁਰਾਣੇ ਹੋ ਸਕਦੇ ਨੇ। ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ ਹੈ, ਕਹਿਣ ਲੱਗੇ ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੇ। ਅਰਜ਼ ਕਰ ਰਿਹਾ ਸਾਂ, ਇੱਕ ਨਾਮ ਮੰਗਿਆ ਤੇ ਦੂਸਰਾ ਧਾਮ ਮੰਗਿਆ। ਅੱਜ ਭਾਦੋਂ ਦੇ ਮਹੀਨੇ ਵਿੱਚ ਜਿਹੜੇ ਬੰਦੇ ਆਪਣਾ ਨਾਮ ਤੇ ਆਪਣਾ ਧਾਮ ਬਣਾ ਕੇ ਬੈਠੇ ਨੇ, ਉਹਨਾਂ ਨੂੰ ਗੁਰੂ ਅਰਜਨ ਦੇਵ ਨੇ ਅੱਜ ਬਚਨ ਕਿਹਾ। ਕਹਿਣ ਲੱਗੇ ਭਾਦਵੇਂ ਭਰਮ ਭੁਲਾਣੀਆਂ, ਮੈਂ ਸੰਖੇਪ ਜੇ ਅਰਥ ਕਰਨੇ ਚਾਹੁੰਦਾ ਅੱਜ ਦੀ ਇਸ ਵਿਚਾਰ ਵਿੱਚ। ਕਹਿੰਦੇ ਨੇ ਭਾਦੋਂ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਭਰਮ ਵਿੱਚ ਭੁੱਲ ਗਈਆਂ ਨੇ। ਹੁਣ ਆਪਾਂ ਕਹਾਂਗੇ ਵੀ ਭਰਮ ਦੇ ਅਰਥ ਕੀ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭਰਮ ਦੇ ਅਰਥ ਕੀਤੇ ਨੇ ਕਿ ਅਸਲੀਅਤ ਕੁਝ ਹੋਣੀ ਤੇ ਸਮਝਣਾ ਕੁਝ। ਹੁਣ ਭਰਮ ਦੇ ਅਰਥ ਜੇ ਪੜ੍ਹਨੇ ਹੋਣ ਬਾਣੀ ਵਿੱਚੋਂ ਤੇ ਭਗਤ ਰਵਿਦਾਸ ਜੀ ਦੀ ਇੱਕੋ ਤੋਕੇ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਹਿਣ ਲੱਗੇ ਭਰਮ ਦੀ ਪਰਿਭਾਸ਼ਾ ਇਹ ਵੇ ਕਿ ਜਿਉਂ ਜਿਹਾ ਮੰਗੀਏ ਅਸਲੀਅਤ ਉਹ ਹੋਵੇ ਨਾ। ਮਹਾਰਾਜ ਫਿਰ ਕਿਰਪਾ ਕਰਕੇ ਸਾਨੂੰ ਜਣਾਓ, ਤੇ ਉੱਥੇ ਫਿਰ ਰਹਿਮਤ ਕੀਤੀ ਏ ਭਗਤ ਰਵਿਦਾਸ ਜੀ ਨੇ। ਕਹਿਣ ਲੱਗੇ ਦੇਖ ਸੱਜਣਾ, ਭਰਮ ਇਹ ਹੀ ਕਿ ਸਮੁੰਦਰ ਵਿੱਚੋਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਜਿਹੜੀ ਅਰਜ਼ ਕਰਨੀ ਹੈ ਭਾਦਵੇਂ ਭਰਮ ਭੁਲਾਣੀਆਂ, ਲਹਿਰਾਂ ਉੱਠਦੀਆਂ ਨੇ। ਤੇ ਜੇ ਭਰਮ ਵਿੱਚ ਪੈ ਕੇ ਕੋਈ ਇਹ ਸਮਝੇ ਕਿ ਪਾਣੀ ਦੀਆਂ ਲਹਿਰਾਂ ਹੋਰ ਨੇ ਤੇ ਸਮੁੰਦਰ ਹੋਰ ਏ, ਉਹਦਾ ਭੁਲੇਖਾ ਹੈ, ਸਿਰਫ ਅੱਖਾਂ ਨੂੰ ਭਰਮ ਪੈ ਗਿਆ, ਉਹ ਸੱਚ ਜਾਣੇ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਤੋਂ ਵੱਖ ਨਹੀਂ, ਸਮੁੰਦਰ ਦੇ ਕਾਰਨ ਪੈਦਾ ਹੋਈਆਂ ਨੇ। ਤੇ ਜੇ ਲਹਿਰ ਵੱਖਰੀ ਆਪਣੀ ਖੂੰਦ ਕਾਇਮ ਕਰੇ ਉਹਦੀ ਅਗਿਆਨਤਾ, ਉਸ ਲਹਿਰ ਨੇ ਪਰਤ ਕੇ ਫਿਰ ਸਮੁੰਦਰ ਵੀ ਸਮਾ ਜਾਣਾ। ਪਹਿਲਾ ਭਰਮ। ਦੂਸਰੀ ਗੱਲ ਕਹੀ, ਕਹਿਣ ਲੱਗੇ ਜਿਵੇਂ ਸੋਨੇ ਦੇ ਗਹਿਣੇ ਬਣਦੇ ਨੇ, ਆਪਾਂ ਉਹਨਾਂ ਦੇ ਨਾਮ ਵੱਖ ਰੱਖਨੇ ਆ, ਤੇ ਜੇ ਕੋਈ ਇਹ ਅਗਿਆਨਤਾ ਵਸ ਆ ਕੇ ਗਏ ਵੀ ਸੋਨੇ ਦੀ ਡਲੀ ਜਿਹਦੇ ਵਿੱਚੋਂ ਗਹਿਣੇ ਨਿਕਲੇ ਨੇ ਉਹ ਹੋਰ ਏ, ਤੇ ਇਹ ਗਹਿਣੇ ਹੋਰ ਧਾਰਦੇ ਨੇ, ਅੰਦਰ ਦਾ ਭੁਲੇਖਾ ਹੋ ਸਕਦਾ ਹੈ। ਜਿੱਦਣ ਉਹ ਗਹਿਣੇ ਢਲ ਕੇ ਦੁਬਾਰਾ ਇਕੱਠੇ ਹੋਣਗੇ, ਰਹਿ ਜਾਏਗਾ ਕੇਵਲ ਸੋਨੇ ਦਾ ਸੋਨਾ, ਗਹਿਣਿਆਂ ਵਾਲਾ ਭਰਮ ਵੀ ਖਤਮ ਹੋ ਜਾਣ। ਤੀਸਰੀ ਉਹਨਾਂ ਉਦਾਹਰਨ ਦਿੱਤੀ, ਕਹਿਣ ਲੱਗੇ ਰਾਤ ਨੂੰ ਹਨੇਰੇ ਵਿੱਚ ਚੱਲਨੇ ਆ, ਰੱਸੀ ਪਈ ਏ, ਤੇ ਰੱਸੀ ਨੂੰ ਜੇ ਕੋਈ ਸੱਪ ਸਮਝ ਕੇ ਡਰੀ ਜਾਏ ਉਹਦੀ ਅਗਿਆਨਤਾ, ਜਦੋਂ ਚਾਨਣ ਹੋ ਜਾਏ ਤੇ ਉਹ ਭਰਮ ਸੱਪ ਵਾਲਾ ਵੀ ਜਾਂਦਾ ਰਹਿੰਦਾ। ਉਹਨਾਂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਸੁਪਨੇ ਵਿੱਚ ਬਾਦਸ਼ਾਹ ਸੁੱਤਾ ਹੈ ਸਿੰਘਾਸਨ ਤੇ। ਵੈਸੇ ਇਹ ਘਟਨਾ ਰਾਜੇ ਜਨਕ ਦੀ, ਸੁਪਨੇ ਵੀ ਸੁੱਤਾ ਹੈ ਤੇ ਭਿਖਾਰੀ ਬਣ ਗਿਆ, ਲੋਕਾਂ ਦੇ ਦਰ ਤੇ ਮੰਗਦਾ, ਇੱਕ ਭਰਮ ਪੈ ਗਿਆ, ਤੇ ਜਦੋਂ ਸੁਪਨੇ ਤੋਂ ਉਗੜਦਾ ਤੇ ਪਤਾ ਲੱਗਦਾ ਮੈਂ ਐਵੇਂ ਭਿਖਾਰੀ ਬਣਿਆ, ਹਕੀਕਤ ਵਿੱਚ ਤੇ ਮੈਂ ਬਾਦਸ਼ਾਹ ਹਾਂ। ਹੁਣ ਇਹਦੇ ਅਰਥ ਜਿਹੜੇ ਅਰਧ ਕਰਨੇ ਚਾਹੁੰਦਾ, ਬਾਬਾ ਰਵਿਦਾਸ ਜੀ ਨੇ ਬੜੀ ਸੋਹਣੀ ਭਰਮ ਦੀ ਵਿਆਖਿਆ ਕੀਤੀ, ਕਹਿਣ ਲੱਗੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ, ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ। ਦੇਖੋ ਸ਼ਬਦ ਦੇ ਅਰਥ ਕੀ ਬਣ ਗਏ, ਜਿਤਨੇ ਵੀ ਜੀਵ ਨੇ ਸਾਰੇ ਆਤਮ ਸ਼ਹਿਜਾਦੇ ਨੇ, ਕੋਈ ਐਸਾ ਨਹੀਂ ਜਿਹਦੇ ਅੰਦਰ ਰਾਮ ਕੀ ਅੰਸ਼ ਨਹੀਂ। ਕਹਿਣ ਲੱਗੇ ਹੈ ਤਾਂ ਰਾਜੇ ਦਾ ਪੁੱਤਰ, ਪਰ ਮਾਇਆ ਦੀ ਨੀਂਦ ਦਾ ਸੁਪਨਾ ਐਸਾ ਆ ਗਿਆ, ਰਾਜੇ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਭਿਖਾਰੀ ਬਣਿਆ ਹੋਇਆ। ਜਿੰਨੀ ਦੇਰ ਤੱਕ ਨੀਂਦ ਵਿੱਚ ਭਿਖਾਰੀ ਏ, ਜਦੋਂ ਗੁਰੂ ਜਾਗ ਦਵਾਉਂਦਾ ਹੈ, ਗੁਰੂ ਹੁਕਮ ਦਿੰਦੇ ਨੇ, ਆਦਮੀ ਜਾਗਦਾ, ਫਿਰ ਪਤਾ ਲੱਗਦਾ ਜਾਗੇ ਹੋਏ ਨੂੰ, ਮੈਂ ਤਾਂ ਉਹਦੀ ਅੰਸ਼ ਹਾਂ ਜਿਹੜਾ ਬਾਬਲ ਮੇਰਾ ਵੱਧ ਸਮਰੱਥ ਆ, ਮੈਂ ਤਾਂ ਉਹਦੀ ਅੰਸ਼ ਹਾਂ ਕਿ ਜਿਹੜਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਜਦੋਂ ਜਾਗਦਾ ਸਮਝ ਪੈਂਦੀ ਏ ਕਿ ਮੈਂ ਤਾਂ ਉਹਦੀ ਅੰਸ਼ ਹਾਂ ਜਿਹੜਾ ਜਾਂ ਕਾ ਹਰਨ ਭਰਨ ਜਾਂ ਕਾ ਨੇਤਰ ਹੋਰ। ਕਹਿਣ ਲੱਗੇ ਸੁਪਨੇ ਵਿੱਚ ਭਿਖਾਰੀ ਬਣੇ ਆ, ਜਾਗ ਆਏਗੀ ਸਮਝ ਪਏਗਾ ਆਤਮ ਸ਼ਹਿਜਾਦੇ ਆ, ਅਸੀਂ ਭਿਖਾਰੀ ਨਹੀਂ। ਤੇ ਗੁਰਮੁਖੋ, ਜਦੋਂ ਕੋਈ ਆਤਮਕ ਜੀਵਨ ਜੀਂਦਾ ਹੈ ਉਹਦੇ ਵਰਗਾ ਬੇਪਰਵਾਹ ਵੀ ਕੋਈ ਨਹੀਂ, ਉਹਦੇ ਵਰਗਾ ਬਾਦਸ਼ਾਹ ਵੀ ਕੋਈ ਨਹੀਂ, ਉਹਦੇ ਵਰਗਾ ਹੋਰ ਕੋਈ ਬੇਪਰਵਾਹ ਵੀ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਗਦਾਦ ਦੀ ਧਰਤੀ ਤੇ ਗਏ ਨੇ। ਮੈਂ ਇੱਕ ਅਰਜ਼ ਕਰਕੇ ਅੱਗੇ ਤੁਰਨਾ, ਕਿਤੇ ਉਹ ਜਾਗ ਆ ਜਾਏ, ਉਹ ਸ਼ਬਦ ਤੋਂ ਬਿਨਾਂ ਜਾਗ ਨਹੀਂ ਸਕਦਾ ਅੰਦਰ, ਕਿਉਂਕਿ ਸੁੱਤੇ ਹੋਏ ਆ, ਸਮਝਨੇ ਅਸੀਂ ਭਿਖਾਰੀ ਹਾਂ, ਪਰ ਆਤਮ ਸ਼ਹਿਜਾਦਾ ਹੈ ਅੰਦਰ। ਧੰਨ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ, ਤੇ ਅਰਜ਼ ਕਰਾਂ ਭਾਵੇਂ ਅੱਜ ਬਗਦਾਦ ਦੇ ਕੀ ਹਾਲਾਤ ਨੇ, ਪਰ ਅਸਲ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਅਨੁਸਾਰ ਬਗਦਾਦ ਦੇ ਅਖਰੀ ਅਰਥ ਨੇ ਰੱਬ ਦਾ ਦਿੱਤਾ ਹੋਇਆ ਕੀਮਤੀ ਤੋਹਫਾ, ਰੱਬ ਵੱਲੋਂ ਮਿਲਿਆ ਤੋਹਫਾ। ਉੱਥੇ ਕਹਿੰਦੇ ਨੇ ਹਜ਼ੂਰ ਗਏ ਨੇ, ਕੀਰਤਨ ਹੋਇਆ, ਤੇ ਉਸ ਕੀਰਤਨ ਨੂੰ ਕਦੀ ਤੁਸੀਂ ਬਾਣੀ ਭਾਈ ਗੁਰਦਾਸ ਦੀ ਵਿੱਚੋਂ ਪੁੱਛੋ, ਭਾਵੇਂ ਇਹਦੇ ਅਰਥ ਕਰਕੇ ਆਪਾਂ ਜਲਦੀ ਤੁਰ ਜਾਂਦੇ ਹਾਂ, ਅਸਲ ਵਿੱਚ ਉਸ ਕੀਰਤਨ ਦਾ, ਉਸ ਬਾਂਗ ਦਾ, ਉਸ ਸ਼ਬਦ ਦਾ ਇੰਨਾ ਅਸਰ ਸੀ ਕਿ ਜਿੰਨਾ ਜਿੰਨਾ ਤੱਕ ਬਾਬੇ ਦਾ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ, ਮਾਇਆਧਾਰੀ ਲੋਕ ਵੀ ਜਿਹੜੇ ਨੇ ਉਹਨਾਂ ਦੇ ਅੰਦਰ ਦੇ ਫੁਰਨੇ ਟਿਕ ਗਏ ਸਨ, ਅੰਦਰ ਜਾਗ ਗਿਆ। ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਵਾਹ ਭਾਈ ਸਾਹਿਬ ਜੀ, ਤੁਹਾਡੀ ਸ਼ਰਧਾ। ਅਸੀਂ ਤਾਂ ਗੁਰੂ ਵਿਅਕਤੀ ਜਾਂ ਆਮ ਸ਼ਬਦ ਵਰਤਨੇ ਆ ਬੰਦਿਆਂ ਵਰਗੇ, ਭਾਈ ਸਾਹਿਬ ਦੀ ਸ਼ਰਧਾ ਨੇ ਸ਼ਬਦ ਵਰਤਿਆ ਇੱਕ ਬਾਬਾ ਅਕਾਲ ਰੂਪ, ਮੇਰਾ ਬਾਬਾ ਆਪ ਪਰਮੇਸ਼ਵਰ ਰੂਪ ਏ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿਣ ਲੱਗੇ ਦਿੱਤੀ ਵਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਪਈ। ਹੁਣ ਦਿੱਤੀ ਵਾਂਗ ਨਿਵਾਜ ਕਰ, ਉਹ ਕਿਹੜੇ ਸ਼ਬਦ ਸਨ ਨਮਾਜ਼ ਦੇ, ਕਿਹੜੀ ਵਾਂਗ ਸੀ ਕਿ ਇੱਕ ਬਾਂਗ ਨਾਲ ਸਾਰਾ ਸ਼ਹਿਰ ਸੁਨਮਨ ਹੋ ਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਉਸ ਬਾਂਗ ਦਾ ਵੀ ਜ਼ਿਕਰ ਕੀਤਾ, ਗੁਰਬਰ ਅਕਾਲ ਮੁਨ ਮਨ ਪ੍ਰਣਾਮ, ਉਹਨਾਂ ਨੇ ਸ਼ਬਦ ਵਰਤੇ ਨੇ। ਇਹ ਕਹਿਣ ਲੱਗੇ ਦਿੱਤੀ ਵਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਪੀਰ ਦਸਤਗੀਰ ਹੈਰਾਨ ਹੋ ਗਿਆ ਕਿ ਇੱਥੇ ਇੰਨਾ ਪਹੁੰਚਿਆ ਹੋਇਆ ਕੋਈ ਆਇਆ ਜਿਹਦੀ ਇੱਕ ਆਵਾਜ਼ ਨੇ ਲੋਕਾਂ ਦੇ ਅੰਦਰ ਸੁਣ ਕਰ ਦਿੱਤੇ, ਫੁਰਨੇ ਬਿਲਕੁਲ ਮਿਟ ਗਏ। ਗੁਰਮੁਖੋ ਕੀਰਤਨ ਸਾਰੇ ਸੁਣਦੇ ਸਨ। ਇੱਕ ਸੱਜਣ ਰੋਜ਼ ਕੀਰਤਨ ਸੁਣਨ ਆਉਂਦਾ ਸੀ। ਜਿੱਦਣ ਅੰਦਰ ਜਾਗੇ ਤੇ ਭਰਮ ਨਸ਼ਟ ਹੋਵੇ, ਭਿਖਾਰੀ ਪੁਣਾ ਤਾਂ ਮੁਕੇਗਾ ਅੰਦਰ ਜਾਗੇਗਾ। ਤੇ ਰੋਜ਼ ਕੀਰਤਨ ਸੁਣਦਾ ਸੀ। ਹਜ਼ੂਰ ਅੱਜ ਕਈ ਦਿਨਾਂ ਤੋਂ ਬਾਅਦ ਚੱਲੇ ਤੇ ਅੱਜ ਉਹ ਬੋਲਿਆ ਤੇ ਅਸਲੀਅਤ ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਬੰਦਾ ਬੋਲਦਾ ਕਿਉਂ ਨੀ ਜਿਹੜਾ ਜਪਣ ਵਾਲਾ, ਕਿਉਂ ਨੀ ਉਹਦੇ ਸ਼ਬਦ ਮੂੰਹ ਵਿੱਚੋਂ ਨਿਕਲਦੇ। ਗੁਰਮੁਖੋ ਭਵਰੇ ਨੂੰ ਦੇਖੋ, ਫੁੱਲ ਉੱਤੇ ਗੁੰਜ਼ਾਰ ਪਾਉਂਦਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਰਸ ਨਹੀਂ ਮਾਣਦਾ। ਜਦੋਂ ਭੌਰਾ ਫੁੱਲ ਦੇ ਰਸ ਨੂੰ ਚੂਸਣ ਲੱਗਦਾ ਉਸੇ ਵੇਲੇ ਉਹਦੀ ਆਵਾਜ਼ ਖਤਮ ਹੋ ਜਾਂਦੀ। ਆਵਾਜ਼ ਤਾਂ ਓਨੀ ਦੇਰ ਹੈ ਜਿੰਨੀ ਦੇਰ ਤੱਕ ਰਸ ਨਹੀਂ ਚੱਖਿਆ। ਉਸ ਵੇਲੇ ਉਸ ਗੁਰਮੁਖ ਨੇ ਹਜ਼ੂਰ ਦੇ ਚਰਨਾਂ ਵਿੱਚ ਉਹਦਾ ਨਾਮ ਸੀ ਬਹਿਲੋਰ, ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਪੂਰੇ 30 ਪੰਨੇ ਕੇਵਲੇ ਸਿੱਖ ਤੇ ਲਿਖੇ। ਉਹਨਾਂ ਦੀ ਕਿਤਾਬ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ। ਉਹਦੇ ਵਿੱਚ ਕਹਿੰਦੇ ਨੇ ਚੁੱਪ ਰਹਿਣ ਵਾਲਾ ਤੇ ਕਹਿੰਦੇ ਨੇ ਜਦੋਂ ਬਹਿਲੋਲ ਬੋਲਿਆ ਇਹ ਹਕੀਕਤ ਹੈ ਮਿਥ ਨਹੀਂ। ਹਜ਼ੂਰ ਨੂੰ ਕਹਿੰਦਾ ਹੇ ਦਾਤਾ, ਇਤਨੇ ਦਿਨ ਕੀਰਤਨ ਦਾ ਰਸ ਮਾਣਿਆ, ਇੰਨੇ ਦਿਨ ਤੇਰੀ ਸੰਗਤ ਵਿੱਚ ਰਹਿ ਕੇ ਅਮਿਓ ਝਰਨੇ ਚੱਲੇ, ਕਿਤੇ ਚੱਲਿਓ ਪਿੱਛੋਂ ਸੋਕੇ ਨਾ ਪੈ ਜਾਣ, ਪਿੱਛੋਂ ਮਾਰੂ ਥਲ ਨਾ ਬਣ ਜਾਏ। ਜਦੋਂ ਬੈਰਾਗ ਵਿੱਚ ਆ ਕੇ ਕਿਹਾ ਵੀ ਪਿੱਛੋਂ ਮਾਰੂ ਥਲ ਨਾ ਬਣੇ, ਸਾਹਿਬ ਨੇ ਸੀਸ ਤੇ ਹੱਥ ਰੱਖ ਕੇ ਕਿਹਾ ਬਹਿਲੋਲ ਅੱਜ ਤੱਕ ਕੰਨਾਂ ਨਾਲ ਕੀਰਤਨ ਸੁਣਿਆ ਸਥੂਲ ਕੰਨਾਂ ਨਾਲ, ਅੱਜ ਤੋਂ ਬਾਅਦ ਅੰਦਰ ਦੇ ਨੇਤਰਾਂ ਨਾਲ ਦਰਸ਼ਨ ਕਰੇਗਾ ਤੇ ਹਿਰਦੇ ਦੇ ਕੰਨ ਨਾਲ ਕੀਰਤਨ ਸੁਣੇਗਾ। ਕੀਰਤਨ ਖਤਮ ਨਹੀਂ ਹੋਣਾ, ਕੀਰਤਨ ਤਾਂ ਰੱਬ ਦੀ ਦਰਗਾਹ ਤੱਕ ਚੱਲਣਾ। ਕਹਿਣ ਲੱਗੇ ਅੰਦਰੋਂ ਕੀਰਤਨ ਸੁਣੇਗਾ। ਬਸ ਇੰਨੇ ਸ਼ਬਦ ਕਹਿ ਬੇਪਰਵਾਹ ਹੋ ਗਿਆ। ਸਾਈਂ ਨੇ ਮਿਹਰ ਕੀਤੀ, ਅੱਜ ਬਹਿਲੋਲ ਬੈਠਾ, ਬਗਦਾਦ ਦਾ ਹਾਕਮ ਆਇਆ ਤੇ ਆਪਣੀਆਂ ਲੱਤਾਂ ਪਸਾਰ ਕੇ ਮੈਂ ਅਰਜ਼ ਕਰ ਰਿਹਾ, ਜਦੋਂ ਸੁਪਨੇ ਤੋਂ ਕੋਈ ਜਾਗੇ ਉਹਦਾ ਭਰਮ ਨਾਸ਼ ਹੁੰਦਾ, ਉਹ ਰਾਜਾ ਬਣਦਾ, ਸੁਪਨੇ ਵਿੱਚ ਬੰਦਾ ਭਿਖਾਰੀ ਰਹਿੰਦਾ। ਜਦੋਂ ਆਇਆ ਬਾਦਸ਼ਾਹ, ਕਹਿਣ ਲੱਗਾ ਬਹਿਲੋਲ ਨੂੰ ਕੁਝ ਮੰਗ, ਤੇ ਕਹਿੰਦੇ ਨੇ ਅੱਜ ਉਹ ਮਸਤਾਨੀ ਨਜ਼ਰ ਵਾਲਾ ਫਕੀਰ ਬੋਲਿਆ, ਕਹਿਣ ਲੱਗਾ ਸਮਾਂ ਨਾ ਆਪਣਾ ਬਰਬਾਦ ਕਰ ਤੇ ਨਾ ਮੇਰਾ। ਉਹਨੇ ਫਿਰ ਅਗਲੀ ਗੱਲ ਕਹੀ, ਕਹਿਣ ਲੱਗਾ ਮੈਂ ਕੁਝ ਤੈਨੂੰ ਦੇਣ ਆਇਆ, ਤੇ ਉਸ ਗੁਰਮੁਖ ਦੇ ਸ਼ਬਦ ਸਨ। ਕਹਿਣ ਲੱਗੇ ਭਿਖਾਰੀਆਂ ਤੋਂ ਮੰਗਦਿਆਂ ਸ਼ਰਮ ਆਉਂਦੀ ਏ, ਉਹਦੇ ਤੋਂ ਮੰਗਣਾ ਸ਼ੁਰੂ ਕਰ ਦਿੱਤਾ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਦਾਤਾ ਹੈ। ਕਹਿਣ ਲੱਗੇ ਤੁਸੀਂ ਉਹਦੇ ਤੋਂ ਮੰਗਦੇ ਹੋ, ਉਹ ਕੌਣ, ਕਿੰਨੇ ਤੈਨੂੰ ਵਿਖਾ ਦਿੱਤਾ। ਕਹਿਣ ਲੱਗੇ ਮੁਰਸ਼ਦ ਆਇਆ ਸੀ, ਚੰਬੇ ਦੀ ਬੂਟੀ ਅੰਦਰ ਲਾ ਗਿਆ, ਉਸ ਬੂਟੀ ਨੇ ਅੰਦਰ ਮਹਿਕ ਖਿਲਾਰ ਦਿੱਤੀ ਏ। ਜਦੋਂ ਉਸ ਜਪਣ ਵਾਲੇ ਦੇ ਸ਼ਬਦ ਸਿੱਧੇ ਸਨ, ਹੁਣ ਅਸੀਂ ਲੋਕ ਤਾਂ ਬੋਲਨੇ ਆ ਸ਼ਬਦਾਵਲੀ ਘੜ ਘੜ ਕੇ, ਪਰ ਜਦੋਂ ਜਪਣ ਵਾਲਾ ਬੋਲਦਾ ਉਹਦੇ ਅੱਖਰ ਚਾਰ ਕੋਈ ਬੜੇ ਹੁੰਦੇ, ਚਾਰ ਕੋਈ ਅੱਖਰ ਬੰਦੇ ਨੂੰ ਪਲਟ ਦਿੰਦੇ ਨੇ। ਦੇਖੋ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਮਾਨੋ ਅਣਿਆਲੇ ਤੀਰ ਹੁੰਦੇ ਨੇ, ਜਿੱਥੇ ਵੱਜਣ ਉੱਥੇ ਘਾਓ ਕਰਦੇ ਨੇ। ਉਹਨੇ ਇੱਕੋ ਗੱਲ ਕਹੀ ਕਿ ਕੁਛ ਨੀ ਚਾਹੀਦਾ, ਸਮਾਂ ਨਾ ਬਰਬਾਦ ਕਰ। ਚਲਾ ਗਿਆ ਹਾਕਮ ਤੇ ਚੇਲੇ ਸਨ ਪਿੱਛੇ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਬਹਿਲੋਲ ਸਾਹਿਬ ਨੂੰ ਕਿ ਦੇਖ ਕਿ ਜਦੋਂ ਉਹ ਸੱਜਣ ਆਇਆ ਸੀ ਕੁਝ ਦੇਣ, ਤੂੰ ਕੁਝ ਮੰਗ ਲੈਂਦਾ। ਕਹਿਣ ਲੱਗੇ ਮੰਗਦਾ ਸਾਂ ਜਦੋਂ ਸੁਪਨੇ ਵਿੱਚ ਜੀਂਦਾ ਸਾਂ, ਜਿੱਦਣ ਦਾ ਸੁਪਨੇ ਤੋਂ ਜਾਗ ਗਿਆ ਕੀ ਕਰਾਂ, ਮੈਂ ਤਾਂ ਖੁਦ ਰਾਜਾ ਬਣਿਆ ਹੋਇਆ। ਦੇਖੋ ਸ਼ਬਦ ਕਿਵੇਂ ਵਰਤੇ, ਸੁਪਨੇ ਤੋਂ ਜਾਗ ਕੇ ਬੰਦਾ ਰਾਜਾ ਕਿਵੇਂ ਬਣਦਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ। ਉਸ ਬੱਚੇ ਨੂੰ ਕੀ ਭੁੱਖ ਜਿਹਦਾ ਬਾਪੂ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਨਵਨਿਧ ਨਾਮ ਨਿਧਾਨ ਕਰੈ ਤੇਰੇ, ਮਨ ਬਾਸੈ ਸੋ ਲੈਸੀ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮਾਂਗੇ ਸੋ ਦੇਨਾ। ਕਹਿਣ ਲੱਗੇ ਮੇਰਾ ਬਾਬਲ ਵੱਧ ਸਮਰੱਥ ਹੈ, ਉਹਨੇ ਦਾਤ ਦਿੱਤੀ ਏ। ਕਹਿਣ ਲੱਗੇ ਬਾਰਕ ਮੁਖ ਮਾਂਗੇ ਸੋ ਦੇਨਾ। ਜਦੋਂ ਇੰਨੇ ਸ਼ਬਦ ਕਹਿ, ਇੱਕ ਨੇ ਧੀਮੀ ਜੀ ਆਵਾਜ਼ ਵਿੱਚ ਕਿਹਾ ਬਾਬਾ, ਤੇ ਇੱਥੇ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਏ, ਇਹਨੂੰ ਗੁਰਮੁਖੋ ਭਰਮ ਨਾ ਸਮਝਿਓ, ਜਿਹੜੇ ਆਤਮ ਅਭਿਆਸੀ ਨੇ ਤੁਰਦੇ ਨੇ ਉਹ ਸਮਝਣਗੇ ਇਹਦੇ ਭਾਵ ਕੀ ਨੇ। ਕਹਿੰਦੇ ਨੇ ਸ਼ੇਖ ਬਹਿਲੋਲ ਨੇਤਰ ਬੰਦ ਕਰਕੇ ਕਿੰਨਾ ਕਿੰਨੇ ਪੈਰ ਬੈਠਾ ਰਹਿੰਦਾ ਸੀ, ਤੇ ਜਦੋਂ ਕਿਤੇ ਉਹਦੇ ਨੇਤਰ ਖੁੱਲਦੇ ਸਨ ਨਾ ਤੇ ਜਿਹਨੂੰ ਇੱਕ ਵਾਰੀ ਉਹ ਤੱਕ ਲੈਂਦਾ ਸੀ ਉਹਦੀ ਤੱਕਣੀ ਵਿੱਚ ਵੀ ਰੂਹਾਨੀਅਤ ਦੀ ਝੜੀ ਲੱਗਦੀ ਹੁੰਦੀ ਸੀ। ਅਸਲੀਅਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਦਾ ਜੀਵਨ ਜਦੋਂ ਪੜ੍ਹਨੇ ਆ ਤੇ ਬਾਬੇ ਸੱਤੇ ਬਲਵੰਡ ਨੂੰ ਪੜ੍ਹੋ, ਉਹ ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਆਪਣੀ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਦੇ ਨੇ ਤੇ ਜਿਨ੍ਹਾਂ ਦੇ ਉੱਤੇ ਦ੍ਰਿਸ਼ਟੀ ਪੈਂਦੀ ਸੀ ਉਹਨਾਂ ਦੇ ਅੰਦਰ ਅੰਮ੍ਰਿਤ ਝੜ ਪੈਂਦਾ ਸੀ। ਆਪ ਰੋਜ਼ ਪੜ੍ਹਦੇ ਹੋ ਕਿ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ। ਆਪ ਰੋਜ਼ ਪੜ੍ਹਦੇ ਹੋ ਕਿ ਸੋ ਕਹੋ ਤਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਣ। ਕਹਿੰਦੇ ਨੇ ਜਦੋਂ ਨੇਤਰ ਖੋਲਦਾ ਸੀ ਕਿਤੇ ਤੇ ਅਮਿਓ ਝਰਨੇ ਚਰਨੇ ਅੰਦਰ ਰੋਮ ਰੋਮ ਚਰਨਾ ਚਿੜਨੀ। ਕਹਿੰਦੇ ਨੇ ਸਾਰਾ ਦਿਨ ਮਸਤਾਨੀ ਅਵਸਥਾ ਵਿੱਚ ਬਹਿਣਾ ਅਰਜ਼ ਕਰ ਰਿਹਾ। ਉਹਨਾਂ ਕਿਹਾ ਬਾਬਾ ਜੇ ਆਪਣੇ ਲਈ ਕੁਝ ਨਹੀਂ ਸੀ ਮੰਗਣਾ ਤੇ ਜਿਸ ਇਬਾਦਤ ਖਾਨੇ ਦੇ ਥੱਲੇ ਤੂੰ ਬੈਠਾ ਇਹਦੀ ਛੱਤ ਡਿੱਗਦੀ ਪਈ ਏ, ਚੋਂਦਾ ਪਿਆ ਉੱਤੋਂ ਮਿੱਟੀ ਗਿਰਦੀ ਏ, ਤੇਰੇ ਤਨ ਤੇ ਪੈਂਦੀ ਏ, ਕੁਝ ਨਹੀਂ ਸੀ ਮੰਗਣਾ ਤੇ ਇਬਾਦਤ ਖਾਨੇ ਦੀ ਛੱਤ ਹੀ ਮੰਗ ਲੈਂਦੋ। ਉਹ ਕਹਿੰਦਾ ਨਹੀਂ ਹੋਏ, ਜਿਨ੍ਹਾਂ ਉੱਤੇ ਛਤਰ ਝੁੱਲਣ ਲੱਗ ਪੈਣ ਉਹਨਾਂ ਨੂੰ ਫਿਰ ਛੱਤ ਸਵਾਰਨ ਦੀ ਲੋੜ ਨਹੀਂ। ਹੁਣ ਉਹ ਗੱਲ ਕਰਨ ਹੋਰ ਥਾਂ ਦੀ, ਉਹ ਕਹਿਣ ਲੱਗੇ ਵੀ ਕਿਹੜਾ ਛਤਰ? ਕਹਿੰਦਾ ਬੇਟਾ ਉਹ ਛਤਰ ਉਸ ਦਿਨ ਹੀ ਝੁੱਲਿਆ ਗਿਆ ਸੀ ਜਿੱਦਣ ਬਾਬੇ ਨੇ ਕੀਰਤਨ ਤੋਂ ਬਾਅਦ ਆਪਣੇ ਦੋਵੇਂ ਹੱਥ ਮੇਰੇ ਸਿਰ ਉੱਤੇ ਰੱਖ ਦਿੱਤੇ ਸਨ। ਕਹਿਣ ਲੱਗੇ ਛਤਰ ਥੱਲੇ ਰਵਾਂ ਕਿ ਛੱਤ ਥੱਲੇ ਰਵਾਂ? ਛਤਰ ਮੇਰੇ ਸਿਰ ਤੇ ਝੁੱਲੇ ਤੇ ਇੱਕ ਗੱਲ ਉਹਨੇ ਕਹੀ। ਕਹਿਣ ਲੱਗੇ ਜਦੋਂ ਆਇਆ ਸੀ ਲੱਤਾਂ ਪਸਾਰ ਕੇ ਵਿਆਹ ਸਾਂ। ਬੇਟਾ ਜਦੋਂ ਹੱਥ ਪਸਾਰ ਕੇ ਮੰਗਣ ਲੱਗ ਪਈਏ ਉਦੋਂ ਭਿਖਾਰੀ ਬਣ ਜਾਈਦਾ। ਹੱਥ ਪਸਾਰਨ ਵਾਲਾ ਭਿਖਾਰੀ ਏ, ਲੱਤਾਂ ਪਸਾਰ ਕੇ ਬਹਿਣ ਵਾਲਾ ਬਾਦਸ਼ਾਹ ਹੈ। ਸਾਹਿਬ ਕਹਿੰਦੇ ਨੇ ਇਹੀ ਭਰਮ ਏ, ਭਾਦੋ ਦੇ ਮਹੀਨੇ ਵਿੱਚ ਭਰਮ ਪੈ ਗਿਆ ਸੀ ਅਸੀਂ ਰਾਮ ਕੀ ਅੰਸ ਬਣ ਗਏ ਭਿਖਾਰੀ। ਸਾਹਿਬ ਨੇ ਸ਼ਬਦ ਵਰਤੇ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰ ਦੁੱਖ ਪਾਇਆ ਸੋਗਤ ਭਈ ਹਮਾਰੀ। ਰਾਜ ਇੱਥੇ ਰਾਜ ਦਰਤ ਰਾਜ ਪਾਗਨੀ ਇੱਥੇ ਰਜੂ ਰਸੀ। ਕਹਿਣ ਲੱਗੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਤਕ ਜੈਸੇ ਭੂਲ ਭਰੇ ਅਬ ਕਹਿਤੇ ਕਹਿਣ ਨਾ ਆਇਆ। ਹੁਣ ਦਾਤਿਆ ਭਰਮ ਚੁੱਕ ਦਿੱਤੇ ਨੀ, ਇਸ ਭਰਮ ਨੂੰ ਦੂਰ ਕਰ ਦਿੱਤੇ ਈ। ਤੇ ਕਹਿਣ ਲੱਗੇ ਜਿਹੜੇ ਭਾਦੋਂ ਦੇ ਮਹੀਨੇ ਵਿੱਚ ਭੁੱਲ ਗਏ, ਗੁਰਮੁਖੋ ਇਸ ਮਹੀਨੇ ਨੂੰ ਚੇਤੇ ਰੱਖਿਓ ਕਿ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਖੇਤ। ਗੁਰੂ ਨੂੰ ਛੱਡ ਕੇ ਪ੍ਰਭੂ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਖੇਤ ਕਰਨਾ। ਮੈਂ ਕਈ ਵਾਰੀ ਅਰਜ਼ ਕਰਨੇ ਕਿ ਸਵਾਲ ਸਾਡੇ ਸੱਜਣ ਕਰਦੇ ਹੁੰਦੇ ਨੇ ਕਿ ਸਾਰੇ ਇੱਕੋ ਬਰਾਬਰ ਨੇ, ਤੁਸੀਂ ਕਿਵੇਂ ਕਹਿੰਦੇ ਹੋ ਗੁਰੂ ਨੂੰ ਛੱਡ ਕੇ ਦੂਜੇ ਨੂੰ ਗੋਤ? ਇੱਕ ਮਹਾਂਪੁਰਸ਼ ਹਨ, ਉਹਨਾਂ ਨੂੰ ਕਿਸੇ ਕਿਹਾ ਸਾਰੇ ਇੱਕੋ ਜਿਹੇ ਨੇ? ਉਹਨਾਂ ਹੱਸ ਕੇ ਕਿਹਾ ਨਹੀਂ, ਜਿਹਦੇ ਲੜ ਲੱਗੀਏ ਉਹਦਾ ਦਰਜਾ ਘਰ ਦੇ ਦੂਜੇ ਜੀਆਂ ਨਾਲੋਂ ਵੱਖਰਾ ਹੀ ਹੁੰਦਾ। ਦੇਖੋ ਸਹੁਰੇ ਦੀ ਆਪਣੀ ਥਾਂ ਹੈ, ਦਿਓਰ ਦੀ ਆਪਣੀ ਥਾਂ ਹੈ, ਜੇਠ ਦੀ ਆਪਣੀ ਥਾਂ ਹੈ, ਦੂਸਰੇ ਰਿਸ਼ਤੇਦਾਰਾਂ ਦੀ ਆਪਣੀ ਥਾਂ ਹੈ। ਜਿਹੜੀ ਥਾਂ ਸਾਈਂ ਦੀ ਹੈ ਨਾ, ਉਹ ਥਾਂ ਕਿਸੇ ਹੋਰ ਦੀ ਨਹੀਂ। ਹੈਨ ਸਾਰੇ ਚੰਗੇ, ਅਦਬ ਸਾਰਿਆਂ ਦਾ ਹੈ, ਪਰ ਗੁਰਮੁਖੋ ਖਸਮ ਛੋੜ, ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਖੇਤ, ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ, ਲੱਖਾਂ ਸ਼ਿੰਗਾਰ ਕੀਤੇ। ਹੁਣ ਇੱਥੇ ਸ਼ਿੰਗਾਰ ਦਾ ਅਰਥ ਆ ਚਮੜੀ ਦਾ ਸ਼ਿੰਗਾਰ ਨਹੀਂ, ਇੱਥੇ ਸ਼ਿੰਗਾਰ ਦਾ ਅਰਥ ਕਰਾਂਗੇ ਕਰਮ ਕਾਂਡਾਂ ਦੇ ਸ਼ਿੰਗਾਰ, ਦੁਨੀਆਂ ਦੇ ਪਦਾਰਥਾਂ ਦੇ ਸ਼ਿੰਗਾਰ। ਲੱਖ ਸ਼ਿੰਗਾਰ ਕੀਤੇ, ਪਰ ਸਾਹਿਬ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ, ਉਹ ਮਨਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੇਤ। ਜਿਸ ਦਿਨ ਇਹ ਸਰੀਰ ਬਿਨਸੇਗਾ ਜਿਹਨੂੰ ਤੂੰ ਕਹਿੰਦਾ ਮੇਰਾ ਧਾਮ, ਅਰਜ਼ ਜਿਹੜੀ ਮੈਂ ਕਰ ਰਿਹਾ ਉਹ ਸ਼ਬਦ ਤੋਂ ਦੂਰ ਨਾ ਜਾਇਓ, ਨਾਮ ਤੇ ਧਾਮ ਦੋ ਚੀਜ਼ਾਂ ਮੰਗੀਆਂ। ਤੇ ਅੱਜ ਦੇ ਮਹੀਨੇ ਵਿੱਚ ਦੱਸਿਆ ਜਿਨ੍ਹਾਂ ਨੇ ਆਪਣੇ ਨਾਮ ਤੇ ਆਪਣੇ ਧਾਮ ਦੀ ਗੱਲ ਕੀਤੀ ਉਹ ਫਨਾ ਕਿਵੇਂ ਹੋਏ। ਜਿਤ ਦਿਨ ਦੇਹ ਬਿਨਸੀ, ਜਿਸ ਦਿਨ ਤੇਰਾ ਸਰੀਰ ਬਿਨਸੇਗਾ ਤੇ ਉਦਨ ਸ਼ਬਦ ਪਤਾ ਕਿ ਘਰਦਿਆਂ ਨੇ ਕਹਿਣਾ ਤਿਤ ਵੇਲੇ ਕਹਿ ਸਨ ਪ੍ਰੇਤ, ਉਸੇ ਵੇਲੇ ਕਹਿਣਗੇ ਮਰ ਗਿਆ। ਪ੍ਰੇਤ ਦਾ ਅਰਥ ਵੈਸੇ ਭੂਤ ਵੀ ਕੀਤਾ ਜਾਂਦਾ, ਪਰ ਪ੍ਰੇਤ ਦਾ ਅਰਥ ਇੱਥੇ ਕਰਾਂਗੇ ਉਸੇ ਵੇਲੇ ਕਹਿਣਗੇ ਮਰ ਗਏ, ਮੌਤ ਹੋ ਗਈ। ਤਿਤ ਵੇਲੇ ਕਹਿ ਸਨ ਪ੍ਰੇਤ, ਤੇ ਕਹਿੰਦੇ ਇੱਕ ਗੱਲ ਹੋਰ ਚੇਤੇ ਰੱਖੀ ਮਨਾ, ਹੁਣ ਇਸ ਘਰ ਵਿੱਚੋਂ ਨਿਕਲਣਾ ਤੇ ਪਹਿਲਾਂ ਦੱਸ ਕੇ ਜਾਣਾ ਮੈਂ ਫਲਾਣੇ ਮੁਲਕ ਚੱਲਿਆ, ਫਲਾਣੇ ਸ਼ਹਿਰ ਚੱਲਿਆ, ਆਹ ਮੇਰਾ ਐਡਰੈਸ ਹੋਵੇਗਾ, ਮੈਂ ਤੁਹਾਨੂੰ ਫੋਨ ਕਰਕੇ ਕਨਫਰਮ ਕਰ ਦਿਆਂਗਾ ਮੈਂ ਪਹੁੰਚਿਆ ਕਿ ਨਹੀਂ, ਸਾਰੀਆਂ ਥਾਵਾਂ ਦੱਸਣੀਆਂ। ਕਹਿਣ ਲੱਗੇ ਸੱਜਣਾ, ਜਿੱਦਣ ਇਹ ਸਰੀਰ ਬਿਣਸਣਾ, ਵਿੱਚੋਂ ਜਿੰਦ ਨਿਕਲਣੀ ਹੈ, ਘਰਦਿਆਂ ਨੂੰ ਕਿਸੇ ਨੀ ਦਿਸ ਦੱਸ ਕੇ ਜਾਣਾ ਵੀ ਤੁਹਾਡੇ ਜੀ ਨੂੰ ਅਸੀਂ ਕਿਹੜੀ ਥਾਂ ਤੇ ਲੈ ਕੇ ਚੱਲੇ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਕਹਿੰਦੇ ਨੇ ਪਕੜ ਚਲਾਇਨ ਦੂਤ ਜਨਮ ਕਿਸੇ ਨਾ ਦੇਣੀ, ਭੇਤ ਕਿਸੇ ਨੂੰ ਭੇਤ ਹੀ ਨੀ ਦਿੱਤਾ, ਜਾਣ ਲੱਗਿਆ ਜਮਦੂਤ ਅੱਗੇ ਲਾ ਕੇ ਲੈ ਗਏ, ਭੇਤ ਕਿਸੇ ਨੂੰ ਕੀ ਮਿਲਣਾ ਸੀ, ਅੰਦਰ ਨੂੰ ਭੇਤ ਨੀ ਮਿਲ ਸਕਿਆ। ਤੇ ਸਾਹਿਬ ਕਹਿੰਦੇ ਨੇ ਛੱਡ ਖੜੋਤੇ ਖਿਣੇ ਮਾਹੇ, ਇੱਕ ਖਿਣ ਲੱਗਾ ਜਿਨ੍ਹਾਂ ਨੇ ਪਕੜਿਆ ਸੀ ਛੱਡ ਕੇ ਚਲੇ ਗਏ। ਤੇ ਅਸਲੀਅਤ ਤੇਜ, ਜਦੋਂ ਕੋਈ ਪੁਰਾਣੀ ਪਰਿਵਾਰ ਦੇ ਸਾਹਮਣੇ ਚਲਾਣਾ ਕਰਦਾ ਸੀ ਨਾ, ਪੁਰਾਣੇ ਸਮੇਂ ਘਰ ਦੇ ਜੀ ਕੋਲ ਹੋਣੇ, ਕਿਸੇ ਨੇ ਗੋਦਾ ਦੇਣਾ, ਕਿਸੇ ਨੇ ਉਹਦਾ ਸਿਰ ਝੋਲੀ ਵਿੱਚ ਰੱਖਣਾ, ਜਦੋਂ ਪਤਾ ਲੱਗਣਾ ਸਵਾਸ ਨਿਕਲਣੇ, ਇੱਕੋ ਖਿਣ ਮੰਜੀ ਨੂੰ ਛੱਡ ਕੇ ਸਾਰੇ ਉੱਚੀ ਉੱਚੀ ਰੋਣ ਲੱਗ ਪੈਂਦੇ ਸਨ। ਕਹਿਣ ਲੱਗੇ ਦੇਖ ਮਣਾ, ਇੱਕ ਖਿਣ ਨੀ ਲੱਗਾ, ਸਾਹ ਬਾਹਰ ਨਿਕਲਣ ਦੀ ਦੇਰ ਏ, ਸਤਿਗੁਰੂ ਨੇ ਸ਼ਬਦ ਵਰਤੇ ਕਿਸੇ ਨਾ ਮਿਲਿਓ ਭੇਤ, ਛੱਡ ਖੜੋਤੇ ਖਿਣੇ ਮਾਹੇ, ਜਿਨਸਿਓ ਲੱਗਾ ਖੇਤ, ਜਿਨ੍ਹਾਂ ਨਾਲ ਪਿਆਰ ਸੀ ਖਿਣ ਵਿੱਚ ਛੱਡ ਕੇ ਚਲੇ ਗਏ। ਹੱਥ ਮਰੋੜੇ ਤਨ ਕਪੈ, ਸਿਆਉ ਹੋਵਾ ਸ਼ੇਤ। ਦੇਖੋ ਕਿਹੋ ਜੀ ਦੁਖਦਾਈ ਮੌਤ ਹੋਵੇਗੀ। ਕਰਨੀ ਵਾਲੇ ਉਹ ਨੇ ਜਿਨ੍ਹਾਂ ਦਾ ਚਲਾਣਾ ਬੜਾ ਸੌਖ ਹੈ। ਆਉਣ ਵਾਲੇ ਦਿਨਾਂ ਵਿੱਚ ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰੀ, ਉਹਨਾਂ ਦੀ ਬਰਸੀ ਆ ਰਹੀ 25 ਅਗਸਤ ਨੂੰ ਮੇਰਾ ਖਿਆਲ ਆਉਂਦੀ। ਚਲਾਣਾ ਹੋਵੇ ਤੇ ਕਿਤੇ ਹੋ ਜਾ, ਅਨੇਕਾਂ ਉਦਾਹਰਨਾਂ ਨੇ। ਆਪਾਂ ਆਪ ਜੀ ਵਿੱਚੋਂ ਕਈ ਗੁਰਮੁਖਾਂ ਦਰਸ਼ਨ ਕੀਤੇ, ਮੈਂ ਸਿਰਫ ਪੜੇ ਦੀ ਗੱਲ ਕਰਨਾ। ਰਾਤ ਕੀਰਤਨ ਕੀਤੋ ਨੇ ਤੇ ਜਿਸ ਘਰ ਵਿੱਚ ਟਿਕੇ ਤੇ ਉਸ ਮਾਈ ਨੇ ਸਿਰਫ ਇਹ ਹੀ ਸ਼ਬਦ ਕਹੇ ਸਨ ਕਿ ਮਹਾਂਪੁਰਸ਼ੋ ਸੰਗਤਾਂ ਇਸ ਤਰ੍ਹਾਂ ਹੀ ਆਉਂਦੀਆਂ ਰਹਿਣ। ਤੇ ਕਹਿਣ ਲੱਗੇ ਬਚਨ ਲੈ ਲਈਦੇ ਨੇ ਪਰ ਬੰਦਾ ਪਾਲਣ ਤੋਂ ਕਈ ਵਾਰੀ ਕੰਨੀ ਕਤਰਾਉਂਦਾ। ਮਾਈ ਕਹਿਣ ਲੱਗੇ ਨਹੀਂ, ਹੱਸ ਕੇ ਕਹਿੰਦੇ ਨੇ ਫਿਰ ਇਸ ਤਰ੍ਹਾਂ ਆਉਣਗੀਆਂ। ਸਵੇਰੇ ਉੱਠੇ, ਇਸ਼ਨਾਨ ਕੀਤਾ, ਸਾਈਂ ਦੀ ਯਾਦ ਵੀ ਜੁੜਿਆ, ਆਪਣੇ 5 ਭੂਤਕ ਚੋਲੇ ਨੂੰ ਤਿਆਰ ਕੇ ਚਲੇ ਗਏ। ਦੇਖੋ ਇਹ ਗੁਰੂ ਕੀ ਸਿੱਖੀ ਦੀ ਖੇਡ ਹੈ। ਇੱਕ ਨਹੀਂ, ਜਿਹੜਾ ਮਨਮੁਖ ਹੈ ਉਹਦਾ ਤਨ ਕੱਪਦਾ, ਉਹਦਾ ਤਨ ਕੰਬਦਾ, ਹੱਥ ਮਰੋੜੇ ਜਾਂਦੇ ਨੇ। ਤੇ ਬਾਬੇ ਫਰੀਦ ਜੀ ਨੇ ਤੇ ਇੱਥੋਂ ਤੱਕ ਕਿਹਾ, ਜਿੰਦ ਨਮਾਣੀ ਕੱਢੀਆ ਹੱਡਾਂ ਕੂ, ਕੜਕਾਏ ਹੱਡ ਕਾੜ ਕਾੜ ਕਰਕੇ ਟੁੱਟਦੇ। ਕੋਈ ਸੌਖੀ ਨਹੀਂ। ਮੈਂ ਪਿਛਲੇ ਦਿਨੀ ਕੁਛ ਅਰਜ ਕਰਕੇ ਆਇਆ ਕਿ ਮੌਤ 3 ਤਰ੍ਹਾਂ ਦੀ, ਇੱਕ ਤਰ੍ਹਾਂ ਦੀ ਮੌਤ ਨਹੀਂ। ਇੱਕ ਮੌਤ ਅਸੀਂ ਸਾਰੇ ਗੱਲ ਕਰਨੀ, ਇੱਕ ਮੌਤ ਤੇ ਫਿਜ਼ੀਕਲ ਤੌਰ ਤੇ ਸਰੀਰ ਦਾ ਮਰਨਾ, ਉਹ ਸਾਰੇ ਮਰਨਗੇ। ਇੱਕ ਮੌਤ ਹੋਵੇ, ਲੋਕ ਜਿਉਂਦੇ ਨੇ ਪਰ ਰਹਿੰਦੇ ਮਰੇ ਨੇ। ਤੇ ਤੀਜੀ ਮੌਤ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਕਰਨੀ ਵਾਲਾ ਮਰਦਾ। ਪਹਿਲੀ ਮੌਤ ਹੋਵੇ ਜਿਹਨੂੰ ਅੱਜ ਅਸੀਂ ਪੜ੍ਹਨੇ ਪਏ ਕਿ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਜਿੱਦਣ ਸਰੀਰ ਬਿਨਸੇਗਾ ਸੱਜਣਾ, ਉਦਣ ਕਹਿਣਗੇ ਮਰ ਗਿਆ। ਇਹ ਪਹਿਲੀ ਮੌਤ ਹੈ ਜਿਹਨੂੰ ਸਾਹਿਬ ਨੇ ਕਿਹਾ ਕਿ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਇਹ ਪਹਿਲੀ ਮੌਤ ਹੈ ਜਿਹਨੂੰ ਆਪਾਂ ਪੜ੍ਹਨੇ ਹਾਂ ਕਿ ਜੋ ਜਨਮ ਹੈ ਸੋ ਜਾਨੋ ਮੂਵਾ। ਇਹ ਮੌਤ ਹੈ ਕਿ ਜਿਹਦਾ ਜਨਮ ਹੋਇਆ ਉਹਨੇ ਮਰਨਾ ਹੈ। ਤੇ ਦੂਸਰੇ ਉਹ ਲੋਕ ਨੇ ਜਿਹੜੇ ਜਿਉਂਦੇ ਨੇ, ਸਵਾਸ ਚੱਲਦੇ ਨੇ, ਗੱਲਬਾਤ ਕਰਦੇ ਨੇ ਪਰ ਰਹਿੰਦੇ ਮਰਦੇ ਨੇ, ਮਰੇ ਨੇ। ਮਹਾਰਾਜ ਉਹ ਕੌਣ? ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਗਿਆਨੀ ਧਨਵੰਤ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮਰੇ ਨੇ ਜਿਨ੍ਹਾਂ ਨੂੰ ਜਿਉਂਦਿਆਂ ਰੱਬ ਨਾਲ ਪਿਆਰ ਨੇ। ਸਾਹਿਬ ਜੀ ਉਹ ਤੀਜੇ ਕਿਹੜੇ ਨੇ? ਸ਼ਬਦ ਵਰਤਿਆ ਕਿ ਤੀਜੇ ਉਹ ਕਰਨੀ ਵਾਲੇ ਨੇ ਜਿਨ੍ਹਾਂ ਨੇ ਜਿਉਂਦੇ ਜੀ ਆਪਣੀ ਮੈਂ ਨੂੰ ਸ਼ਬਦ ਵਿੱਚ ਮਾਰ ਦਿੱਤਾ। ਉਹਨਾਂ ਨੂੰ ਸਾਹਿਬ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਉਸ ਮੌਤ ਨੂੰ ਕਬੀਰ ਨੇ ਕਿਹਾ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾ ਨੰਦ। ਉਸ ਕਬੀਰ ਜੀ ਨੇ ਕਿਹਾ ਉਸ ਮੌਤ ਨੂੰ ਕਬੀਰ ਜਾਂ ਦਿਨ ਖੌਮ ਹੁਆ, ਪਾਛੈ ਭਇਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਤਵਜੋਂ ਦਿਓ। ਕਹਿਣ ਲੱਗੇ ਜਿਸ ਦਿਨ ਇਹ ਸਰੀਰ ਬਿਨਸਣੈ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਨ ਕਿਸੇ ਨਾ ਦੇਨੀ ਭੇਤ। ਕਹਿਣ ਲੱਗੇ ਪਿਆਰੇ ਛੱਡ ਖੜੋਤੇ ਖਿਣੇ ਮਾਹੇ, ਜਿਨਸਿਓ ਲੱਗਾ ਖੇਤ, ਹੱਥ ਮਰੋੜੇ ਤਨ ਕਪੈ, ਸਿਆਉ ਕੋ ਵਾ ਸ਼ੇਤ, ਜੇਹਾ ਬੀਜੈ ਸੋ ਲੁਣੇ, ਜੋ ਕੁਝ ਬੀਜ ਬੀਜਿਆ ਸੀ ਸੱਜਣਾ ਹੁਣ ਉਹਨੂੰ ਵੱਢਣਾ ਪੈਣਾ। ਜੇ ਆ ਬੀਜਿਆ ਸੋ ਲੁਣੇ, ਕਰਮਾ ਸੰਦੜਾ ਖੇਤ। ਕਹਿਣ ਲੱਗੇ ਜੇ ਨਾਮ ਲੈਣੇ, ਜੇ ਧਾਮ ਲੈਣੇ, ਤੇ ਫਿਰ ਇੱਕ ਗੱਲ ਚੇਤੇ ਰੱਖ ਲਈ ਕਿ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਕਿ ਵਾਹਿਗੁਰੂ ਜੀ ਦਾ ਨਾਮ ਮੰਗ, ਉਹਦੇ ਚਰਨਾਂ ਦੀ ਸ਼ਰਨ ਮੰਗ। ਕਹਿਣ ਲੱਗੇ ਸੇ ਭਾਦਵੇਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਖੇਤ। ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੋਵੇ ਉਹ ਭਾਦੋਂ ਦੇ ਮਹੀਨੇ ਵਿੱਚ ਨਰਕ ਵਿੱਚ ਨਹੀਂ ਪੈਂਦੇ। ਕਹਿਣ ਤੋਂ ਮੁਰਾਦ ਉਹ ਜਨਮ ਮਰਨ ਦੇ ਤਾਣੇ ਤੋਂ ਬਚ ਜਾਂਦੇ ਨੇ, ਉਹ ਦੁੱਖ ਨਹੀਂ ਭੋਗਦੇ ਜਿਨ੍ਹਾਂ ਦੇ ਸਿਰ ਤੇ ਗੁਰੂ ਖਲੋਤਾ। ਮੈਂ ਅਰਜ਼ ਕਰ ਰਿਹਾ ਸਾਂ ਜੇ ਨਾਮ ਮਿਲ ਜਾਏਗਾ, ਦੇਖੀ ਧਾਮ ਜ਼ਰੂਰ ਮਿਲੇਗਾ। ਸਾਹਿਬ ਨੇ ਮੰਗੀ ਵੀ ਇਹ ਦਾਤ ਕਿ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਤੇ ਜਦੋਂ 12 ਮਾਹ ਸੰਪੂਰਨ ਕੀਤਾ, ਕੈਸੇ ਕਮਾਲ ਦੀ ਗੱਲ, ਅਖੀਰ ਦੀ ਪੌੜੀ ਆਰੰਭ ਹੀ ਇਥੋਂ ਕੀਤੀ। ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਕਿਹੜਾ ਧਾਮ ਮਿਲ ਗਿਆ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਦਰਗਹਿ ਸੱਚ ਖਰੇ ਧਾਮ ਹੈ ਜਿਨ ਜਿਨ ਨਾਮ ਧਿਆਇਆ। ਇਹ ਗੁਰੂ ਦੀ ਦਿੱਤੀ ਕੋਈ ਦਾਤ ਨਾਮ ਹੈ। ਗੁਰਮੁਖੋ ਆਓ ਆਪਾਂ ਵੀ ਸਾਈਂ ਦੇ ਚਰਨਾਂ ਵਿੱਚੋਂ ਨਾਮ ਮੰਗੀਏ। ਨਾਮ ਤੋਂ ਬਿਨਾਂ ਕੋਈ ਚੀਜ਼ ਸਾਈਂ ਦੇ ਦਰ ਤੇ ਨਹੀਂ ਲਿਜਾ ਸਕਦੀ। ਸਾਹਿਬ ਨੇ ਤਾਂ ਗੱਲ ਹੀ ਮੁਕਾ ਦਿੱਤੀ। ਕਹਿਣ ਲੱਗੇ ਜਤ ਸਤ ਜਤ ਸੰਯਮ ਤੀਰਥ, ਉਹਨਾਂ ਪੁਰਾਣੇ ਯੁੱਗਾਂ ਦੀ ਖੇਡ ਸੀ, ਪਰ ਹੁਣ ਕੇਵਲ ਨਾਮ ਚੱਲਣਾ। ਤੇ ਜਿਹਦੇ ਕੋਲ ਨਾਮ ਹੋਵੇ, ਸਾਹਿਬ ਕਹਿੰਦੇ ਨੇ ਉਹਨੂੰ ਥਾਮ ਵੀ ਮਿਲਦਾ, ਜਿਹਦੇ ਕੋਲ ਨਾਮ ਨਹੀਂ ਉਹਨੂੰ ਘਰ ਕਿੱਥੋਂ ਮਿਲ ਜਾਣਾ। ਨਾਮ ਵਾਲਿਆਂ ਨੂੰ ਘਰ ਮਿਲਦੇ ਨੇ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਆ ਜੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ ਕਿ ਆਪ ਸੰਗਤ ਦੀ ਸੇਵਾ ਕਰਨ ਦਾ ਸਬੱਬ ਤੇ ਬਲ ਬਖਸ਼ਦਾ ਰਹੇ। ਸਾਧ ਸੰਗਤ, ਅਗਲੇ ਐਤਵਾਰ ਫਿਰ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। 1 ਸਤੰਬਰ ਤੋਂ ਜੋ ਪਿਛਲੇ ਸਾਲ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ, 5 ਪਿਆਰੇ 4 ਸਾਹਿਬਜ਼ਾਦਿਆਂ ਤੱਕ ਹੋਈ ਸੀ, ਅੱਜ ਕੀ ਯਤਨ ਕਰਾਂਗਾ 3 ਹਫ਼ਤਿਆਂ ਵਿੱਚ ਜੇ ਸਾਹਿਬ ਨੂੰ ਪਾਇਆ ਤੇ ਸੰਪੂਰਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।